ਵਾਹਿਗੁਰੂ ਸਾਹਿਬ ਜੀਓ।
ਪੁਨਹੇ ਮਹੱਲਾ ਪੰਜਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹੱਥ ਕਲਮ ਅਗਮ ਮਸਤਕ ਲੇਖਾਵਤੀ, ਹੱਥ ਕਲਮ ਅਗਮ ਮਸਤਕ ਲੇਖਾਵਤੀ, ਉਰਜ ਰਹਿਉ ਸਭ ਸੰਗ ਅਨੂਪ ਰੂਪਾਵਤੀ, ਉਸਤਤ ਕਹਿਣ ਨਾ ਜਾਏ ਮੁਖੋ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ, ਉਸਤਤ ਕਹਿਣ ਨਾ ਜਾਏ ਮੁਖੋ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੁਨੇ ਮਹੱਲਾ ਪੰਜਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹੱਥ ਕਲਮ ਅਗੰਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਅੰਤਰਜਾਮੀ ਸਤਿਗੁਰੂ ਅਰਜਨ ਦੇਵ ਜੀ ਗਾਥਾ ਬਾਣੀ ਨੂੰ ਸੰਪੂਰਨ ਕਰਕੇ ਅੱਗੇ ਫੁਨਹੇ ਬਾਣੀ ਨੂੰ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ। ਫੁਨਹੇ ਪੁਨਾ ਛੰਦ ਜਿਹੜਾ ਹੁੰਦਾ ਹੈ, ਜਿਵੇਂ ਚੰਡੀ ਜੀ ਦੇ ਚਰਿੱਤਰ ਪਹਿਲੇ ਵਿੱਚ ਆਇਆ ਹੈ, ਉਹ ਰੇਖਤਾ ਤੇ ਪੁਨਾ ਜਿਹੜੇ ਛੰਦ ਹਨ ਉਹ ਕਵਿਤ ਦੀ ਚਾਲ ਦੇ ਹਨਗੇ, ਅਤੇ ਇਹ ਫੁਨਹਾ ਅਡਿਲ ਦੀ ਚਾਲ ਦਾ ਹੋਵੇਗਾ। ਅਡਿਲ ਵਿੱਚ ਜਿਵੇਂ ਹੋ ਜੋ ਜਾਂ ਕਿ ਇੱਕ ਵਾਰ ਚੌਪੀ ਕੋ ਕਹੇ, ਇਹਦੇ ਵਿੱਚ ਹਰ ਹਾਂ ਇਹ ਵਾਕ ਬੋਲਿਆ ਕਰਨਗੇ ਮਹਾਰਾਜ ਸਾਹਿਬ ਜੀ। ਸੋ ਇਸ ਪ੍ਰਕਾਰ ਅਡਿਲ ਦੀ ਚਾਲ ਦੇ ਫੁਨਹੇ ਬਾਣੀ ਹੈ, ਤੇ ਕੋਈ ਛੰਦ ਸੁਤੰਤਰ ਵੀ ਹੋਰ ਤਰੀਕੇ ਦੇ ਆਉਣਗੇ ਵਿੱਚ। ਇਸ ਪ੍ਰਕਾਰ ਜਿਨ੍ਹਾਂ ਚ ਪੁਨਾ ਪੁਨਾ ਹੇ ਨਾ ਤਿਆਗ ਦਾ ਉਪਦੇਸ਼ ਹੋਵੇ ਉਹ ਫੁਨਹੇ ਬਾਣੀ ਹੈ, ਅਤੇ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਨੇ ਹੇ ਨਾਮ ਹੈ ਸਤਸੰਗ ਜੀ ਹਾਹੇ ਦਾ, ਉਰਦੂ ਦੇ ਅੰਦਰ ਹੇ ਹਾਹੇ ਦਾ ਵਾਚਕ ਹੈ, ਜਿਸ ਦੇ ਅੰਦਰ ਸਤਸੰਗ ਜੀ ਪੁਨਾ ਪੁਨਾ ਹਾਹਿਆਂ ਦੁਆਰਾ ਹਰ ਹਾਂ ਹੇ ਭਾਈ ਹੇ ਸਖੀ ਆਦਿਕ ਵਾਕਾਂ ਦੇ ਨਾਲ ਉਪਦੇਸ਼ ਦਿੱਤਾ ਜਾਵੇ। ਇਹ ਪੁਨਾ ਪੁਨਾ ਫੁਨਹੇ ਬਾਣੀ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹੈ। ਵਾਰ ਵਾਰ ਹੇ ਤਿਆਗ ਦਾ ਉਪਦੇਸ਼ ਜਿਸ ਵਿੱਚ ਹੋਵੇ, ਵਕਾਰਾਂ ਦਾ ਤਿਆਗ ਅਤੇ ਮਨਮਤ ਦਾ ਤਿਆਗ, ਇਸ ਪ੍ਰਕਾਰ ਦਾ ਉਪਦੇਸ਼ ਜਿਸ ਵਿੱਚ ਆਵੇ, ਐਸਾ ਪਵਿੱਤਰ ਬਾਣੀ ਉਪਦੇਸ਼ ਫੁਨੇ ਨਾਮ ਕਰਕੇ ਬਾਣੀ ਉਚਾਰਨ ਕਰਦੇ ਹਨ। ਇੱਕ ਅਦਵੈਤ ਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇਸ ਦੀ ਉਠਾਨਕਾ ਇਸ ਪ੍ਰਕਾਰ ਹੈ, ਸਤਿਗੁਰੂ ਅਰਜਨ ਦੇਵ ਮਹਾਰਾਜ ਜਾਗਦੀ ਜੋਤ ਜਿਸ ਵਕਤ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਦਾ ਮੌ ਨਗਰ ਵਿੱਚ ਜਾ ਕੇ ਆਨੰਦ ਕਾਰਜ ਕੀਤਾ ਹੈ। ਮੌ ਨਾਵੇਂ ਨਗਰ ਦੇ ਅੰਦਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਗੰਗਾ ਜੀ ਦੇ ਪੇਕੇ ਸਨ, ਜੋ ਮੌ ਨਗਰ ਹੈ ਉਸ ਗੁਰਦੁਆਰੇ ਸਾਹਿਬ ਤੋਂ ਇੱਕ ਕੋਹਦੇ ਤੀਵ ਨੇੜੇ ਜਾ ਉੱਠ ਕੇ ਉੱਥੋਂ ਦਰਿਆ ਦੇ ਪਾਸ ਆਵਾਜ਼ ਹੋਇਆ ਹੈ, ਫਲੌਰ ਤੋਂ 3-4 ਮੀਲ ਦੇ ਉੱਤੇ ਹੈ, ਉਹ ਮੌ ਨਾਵੇਂ ਨਗਰ ਹੈ ਸਰ ਸੰਗਤ ਜੀ। ਇਸ ਜਗ੍ਹਾ ਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਸ਼ਾਦੀ ਹੋਈ ਸੀ ਇਸ ਨਗਰ ਵਿੱਚ। ਇਸ ਨਗਰ ਦੇ ਅੰਦਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਵਿਆਹੁਣ ਵਾਸਤੇ ਗਏ ਹਨ, ਉਸ ਵਕਤ ਜਿਵੇਂ ਲੋਕਾਂ ਦਾ ਲਾੜੇ ਦਾ ਜ਼ੋਰ ਵੇਖਣ ਦਾ ਸੁਭਾਅ ਹੁੰਦਾ ਹੈ ਵੀ ਕਿੰਨਾ ਕੁ ਬਲੀ ਹੈ ਕਿੰਨਾ ਕੁ ਯੋਧਾ ਹੈ, ਇਵੇਂ ਉਸ ਵਕਤ ਦੀਆਂ ਲੜਕੀਆਂ ਦੇ ਵੀ ਇਹ ਸੁਭਾਅ ਹੋਇਆ ਕਰਦੇ। ਉਹਨਾਂ ਲੜਕੀਆਂ ਨੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਰਖਣ ਵਾਸਤੇ ਜਗਤ ਗੁਰੂ ਦੇ ਇੱਕ ਸਾਧ ਸੰਗਤ ਜੀ ਕਰੀਰ ਸੀ ਬੜਾ ਭਾਰੀ, ਉਸ ਕਰੀਰ ਨੂੰ ਉੱਤੋਂ ਕੱਟ ਕੇ ਕੀਲਾ ਬਣਾ ਕੇ ਖੜਾ ਕਰ ਦਿੱਤਾ। ਥੱਲੇ ਜੜਾਂ ਉਹਦੀਆਂ ਉਸੇ ਤਰ੍ਹਾਂ ਬਿਰਛਣੀਆਂ ਸਨ। ਬੜਾ ਭਾਰੀ ਕਰੀਰ ਸੀ ਉਸ ਨੂੰ ਉੱਤੋਂ ਕਿੱਲੇ ਦੀ ਨਿਆਈ ਕਾਰੀਗਰ ਤੋਂ ਬਣਵਾ ਕੇ ਸਤਿਗੁਰੂ ਜਿਸ ਵਕਤ ਵਿਆਹ ਕੇ ਆਨੰਦ ਕਾਰਜ ਤੋਂ ਬਾਅਦ ਜਿਸ ਪ੍ਰਕਾਰ ਜਨ ਵਾਸੇ ਆਉਣ ਤੋਂ ਪਹਿਲਾਂ ਲਾੜਿਆਂ ਦੇ ਤਾਂ ਹੀ ਘਰਾਂ ਵਿੱਚ ਲਿਜਾਇਆ ਜਾਂਦਾ ਹੈ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੂੰ ਜਨ ਤੋਂ ਲਹਿਦਾ ਕਰਕੇ ਘਰ ਵਿੱਚ ਲਿਆਉਣ ਦੀ ਜਿਸ ਵਕਤ ਬੇਨਤੀ ਕੀਤੀ, ਗੁਰੂ ਮਹਾਰਾਜ ਸਾਹਿਬ ਜੀ ਸਤਿਗੁਰੂ ਪਿਤਾ ਦੀ ਆਗਿਆ ਪਾ ਕੇ ਜਦੋਂ ਘਰ 'ਚ ਆਏ ਤੇ ਉਸ ਵੇਲੇ ਹਾਸਾ ਮਖੌਲ ਕਰਨ ਵਾਸਤੇ ਕਿਹਾ ਕਿ ਮਹਾਰਾਜ ਤੁਸੀਂ ਨਵੇਂ ਵਿਆਹਣ ਹੋ, ਲਾੜਾ ਲਾੜੇ ਹੋ, ਇਸ ਕਿੱਲੇ ਨੂੰ ਤੁਸੀਂ ਪੱਟੋ। ਉਥਾਨਕਾ ਜੀ ਦਾ ਲਿਖਿਆ ਹੈ ਕਿ ਮਹਾਰਾਜ ਇਸ ਕਿੱਲੇ ਦੇ ਤਾਂ ਹੀ ਤੁਸੀਂ ਠੇਡੇ ਨਾਲ ਪੱਟੋ। ਅਤੇ ਉਸ ਤਰ੍ਹਾਂ ਜ਼ਿਕਰ ਹੈ ਕਿ ਨੇਜੇ ਬਾਜੀ ਦੇ ਨਾਲ ਮਹਾਰਾਜ ਇਸ ਕਿੱਲੇ ਨੂੰ ਪੱਟੋ ਆਪ। ਸੋ ਗੁਰੂ ਮਹਾਰਾਜ ਸਾਹਿਬ ਉਸ ਵਕਤ ਘੋੜੇ ਤੇ ਚੜਿਆ ਹੋਇਆ ਨੇ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਨੇਜੇ ਦੀ ਠੋਕਰ ਮਾਰ ਕੇ ਜਾਂ ਚਰਨ ਦੀ ਠੋਕਰ ਮਾਰ ਕੇ ਉਹ ਕਿੱਲੇ ਨੂੰ ਜੜਾਂ ਤੋਂ ਪੱਟ ਦਿੱਤਾ, ਜੋ ਜੰਡ ਸੀ, ਜੋ ਕਰੀਰ ਸੀ ਸਾਧ ਸੰਗਤ ਜੀ। ਬਚਨ ਨਾਲ ਕਹਿਤੇ ਕਿ ਕਰਾਮਾਤ ਨਾਉ ਕਹਿਰ ਦਾ ਹੁੰਦਾ, ਤੁਸੀਂ ਸਾਡੀ ਕਰਾਮਾਤ ਪਰਖਣੀ ਚਾਹੀਦੀ ਹੈ, ਚਾਹੀਏ, ਇਸ ਕਰਕੇ ਮਾਉ ਪਿੰਡ ਦੀਆਂ ਜੜਾਂ ਪੱਟੀਆਂ ਗਈਆਂ ਇੱਥੋਂ, ਇਹ ਉੱਜੜ ਜਾਏਗਾ। ਇਹ ਸਤਿਗੁਰੂ ਦੇ ਬਚਨ ਕਹਿਣ ਤੋਂ ਸਾਰੇ ਨਗਰ ਦੇ ਲੋਕ ਚਰਨੀ ਪੈ ਗਏ। ਮਹਾਰਾਜ ਕਹਿੰਦੇ ਇੱਥੇ ਸਾਡੀ ਯਾਦਗਾਰ ਲਾਵਾਂ ਵਾਲਾ ਗੁਰਦੁਆਰਾ ਰਹੇਗਾ ਤੇ ਨਗਰ ਭਾਈ ਹੋਰ ਥਾਂ, ਇਹ ਬਚਨ ਨਿਕਲ ਗਿਆ, ਹੋਰ ਥਾਂ ਵਸੇਗਾ ਉਹ ਨਗਰ। ਉੱਥੋਂ ਕੋਹ ਤੋਂ ਸਾਧ ਸੰਗਤ ਜੀ ਛੇਵੇਂ ਜੱਥੇ ਦਾ ਉੱਥੇ ਪੜਾਅ ਸੀ, ਉਦੋਂ ਦੇ ਦਰਸ਼ਨ ਕੀਤੇ ਹਨ ਗੁਰਦੁਆਰੇ ਸਾਹਿਬ ਦੇ ਅੰਦਰ। ਉਸ ਵਕਤ ਜਿਹੜਾ ਜੈਤੋਂ ਨੂੰ ਜੱਥੇ ਜਾਂਦੇ ਸਨ 500-500 ਦੇ, ਉਸ ਵਕਤ ਉਹ ਗੁਰਦੁਆਰੇ ਸਾਹਿਬ ਦੀ ਯਾਤਰਾ ਕੀਤੀ, ਉੱਥੇ ਪੜਾਅ ਸੀ ਜੱਥੇ ਦਾ, ਦੀਵਾਨ ਉੱਥੇ ਰੱਖਿਆ ਸੀ ਸੰਗਤਾਂ ਨੇ, ਸਾਧ ਸੰਗਤ ਜੀ। ਉਹ ਸਥਾਨ ਗੁਰੂ ਸਾਹਿਬ ਦੀ ਯਾਦਗਾਰ ਲਾਵਾਂ ਦੀ ਹੈ, ਮੌ ਨਗਰ, ਜੋ ਪਿੰਡ ਉਸ ਤੋਂ ਕੋਹ ਤੇ ਸਾਧ ਸੰਗਤ ਜੀ ਦੱਖਣ ਦੀ ਤਰਫ ਨੂੰ ਵਸ ਰਿਹਾ ਹੈ, ਗੁਰਦੁਆਰਾ ਸਾਹਿਬ ਪਹਾੜ ਦੀ ਤਰਫ ਹੈ। ਉਸ ਸਥਾਨ ਦੇ ਉੱਤੇ ਗੁਰੂ ਮਹਾਰਾਜ ਸਾਹਿਬ ਦੀ ਪਰਖ ਜਦੋਂ ਕੀਤੀ ਗਈ, ਉਦੋਂ ਜਗਤ ਗੁਰੂ, ਹੁਣ ਗੁਰਦੁਆਰਾ ਸਾਹਿਬ ਨਵੇਂ ਤਰੀਕੇ ਨਾਲ ਸੰਗਤਾਂ ਨੂੰ ਹੋਰ ਬਹੁਤ ਵੱਡਾ ਸੋਹਣਾ ਸੁੰਦਰ ਬਣਾਇਆ ਹੈ। ਉਦੋਂ ਇੱਕੋ ਹੀ ਮਹਾਰਾਜ ਸਾਹਿਬ ਦਾ ਜਿਵੇਂ ਇੱਥੇ ਜਨਮ ਸਥਾਨ ਥਾਂ ਸੀ, ਇਉਂ ਮਹਾਰਾਜ ਸਾਹਿਬ ਦਾ ਸਥਾਨ ਸੀ ਪਹਿਲਾਂ, ਜਿਵੇਂ ਜਨਮ ਸਥਾਨ ਇੱਥੇ ਸੀ, ਇਸ ਪ੍ਰਕਾਰ ਦਾ ਉਹ ਥਾਂ ਸੀ, ਲਾਵਾਂ ਵਾਲਾ ਥਾਂ ਗੁਰੂ ਅਰਜਨ ਸਾਹਿਬ ਦਾ। ਗੁੰਬਜ ਸੀ ਬੜਾ ਭਾਰੀ ਗੋਲ, ਜਿਸਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਲਾਵਾਂ ਲਈਆਂ ਸੀ, ਉਹ ਦਰਬਾਰ ਬਣਿਆ ਹੋਇਆ ਸੀ। ਉਸ ਸਥਾਨ ਦੇ ਉੱਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਸੰਗਤਾਂ ਦੀ ਬੇਨਤੀ ਕਰਨ ਤੋਂ ਕਿ ਨਗਰ ਚੰਗਾ ਵਸਦਾ ਰਹੇਗਾ ਪਰ ਦੂਏ ਥਾਂ ਵਸੇਗਾ, ਉਹ ਸਤਿਗੁਰਾਂ ਦੇ ਬਚਨਾਂ ਨਗਰ ਦੂਏ ਥਾਂ ਵਸਿਆ। ਮਹਾਰਾਜ ਨੇ ਕਿਹਾ ਕਰਾਮਾ ਤੁਸੀਂ ਪਰਖੀਏ, ਯੋਗ ਨਹੀਂ ਕੀਤਾ। ਉਸ ਵਕਤ ਮਾਤਾ ਗੰਗਾ ਜੀ ਦੀ ਵੱਡੀ ਭੈਣ ਹਰਹਾ ਨਾਵੇਂ ਸੀ, ਉਸ ਨੇ ਬੀਬੀਆਂ ਦਾ ਜਿਵੇਂ ਸੁਭਾਅ ਹੁੰਦਾ ਕਿ ਮਹਾਰਾਜ ਕੋਈ ਛੰਦ ਸੁਣਾਓ ਤੁਸੀਂ, ਤਾਂ ਗੁਰੂ ਮਹਾਰਾਜ ਸਾਹਿਬ ਨੇ ਉਸ ਵਕਤ ਪਵਿੱਤਰ ਉਪਦੇਸ਼ ਉਹਨਾਂ ਦੇ ਤਾਂ ਹੀ ਬਖਸ਼ਿਆ ਹੈ, ਜਿਸ ਵਿੱਚ ਗੁਰੂ ਸਾਹਿਬ ਜੀ ਨੇ ਵਿਸ਼ਿਆਂ ਦਾ ਤਿਆਗ ਤੇ ਪਰਮੇਸ਼ੁਰ ਦੀ ਪ੍ਰੀਤ, ਪਤੀਵਰ ਧਰਮ ਇਹ ਕਾਇਮ ਰੱਖਣ ਵਾਸਤੇ ਉਪਦੇਸ਼ ਦਿੱਤਾ ਹੈ। ਐਸੀ ਬਾਣੀ ਪੁਨਾ ਪੁਨਾ ਜਿਸ ਵਿੱਚ ਹੇ ਤਿਆਗ ਆਵੇ, ਐਸੀ ਬਾਣੀ ਫੁਨੇ ਛੰਦ ਦਾ ਨਾਮ ਹੈ, ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਨੇ, ਇੱਕ ਅਦਵੈਤ ਰੂਪ ਪਰਮੇਸ਼ੁਰ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇਹਨਾਂ ਨੂੰ ਪੁੱਛਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮੱਥੇ ਦੇ ਲੇਖ ਜੇ ਆਪ ਲਿਖਦੇ ਹੋ, ਕਿਰਪਾ ਕਰੋ ਸੱਚੇ ਪਾਤਸ਼ਾਹ ਸਾਨੂੰ ਵੀ ਪਰਮੇਸ਼ੁਰ ਦੀ ਪ੍ਰਾਪਤੀ ਹੋਵੇ, ਤੁਸੀਂ ਗੁਰੂ ਸਰੂਪ ਹੋ। ਤਾਂ ਮਹਾਰਾਜ ਸਾਹਿਬ ਨੂੰ ਕਿਹਾ ਕਿ ਮਹਾਰਾਜ ਤਾਂ ਭਈ ਸਾਰਿਆਂ ਦੇ ਮੱਥੇ ਤੇ ਲੇਖ ਲਿਖੇ ਹੋਏ ਹੈ, ਬਚਨ ਕਰਦੇ ਹਨ ਹਜ਼ੂਰ।
ਹੱਥ ਕਲਮ ਅਗੰਮ,
ਹੱਥ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਅਗੰਮੀ ਕਲਮ ਪਕੜੀ ਹੋਈ ਹੈ,
ਮਸਤਕ
ਹੁਕਮ ਰੂਪੀ ਹੱਥ ਹੈ, ਇਹ ਅਗੰਮੀ ਕਲਮ ਹੈ,
ਮਸਤਕ
ਕਰੀ ਲੋਹ ਕਲਮ ਲਿਖਿਓ ਲੇਖ ਮਾਥੇ, ਉਹ ਐਸੀ ਪ੍ਰਕਾਸ਼ ਰੂਪ ਦੀ ਕਲਮ ਹੈ, ਲੋਹ ਪ੍ਰਕਾਸ਼ ਦਾ ਨਾਮ ਹੈ, ਉਹ ਹੱਥ ਦੇ ਵਿੱਚ ਮਹਾਰਾਜ ਦੇ ਅਗੰਮੀ ਕਲਮ ਪਕੜੀ ਹੋਈ ਹੈ,
ਮਸਤਕ ਲੇਖਾਵਤੀ,
ਉਹ ਅਗੰਮ ਪਰਮੇਸ਼ੁਰ ਦੇ ਹੁਕਮ ਅਨੁਸਾਰ ਜਿਵੇਂ ਛਾਪੇਖਾਨੇ ਦੇ ਵਿੱਚ ਸਾਧ ਸੰਗਤ ਜੀ ਜਿਹੜੇ ਕਾਗਜ਼ ਦਿੱਤੇ ਜਾਂਦੇ ਹੈ ਉਹ ਮਸ਼ੀਨ ਵਿੱਚ ਛਪ ਜਾਂਦੇ ਹੈ, ਇਉਂ ਸਾਰਿਆਂ ਦੇ ਮੱਥੇ ਤੇ ਲਿਖਣ ਵਾਲੀ ਉਹ ਕਲਮ ਕਰਤਾਰ ਦੀ ਅਗੰਮੀ ਜਿਹੜੀ ਵਗ ਰਹੀ ਹੈ ਉਹ ਪਰਾਲਬਧ ਰੂਪ ਹੋ ਕੇ ਵੀ ਇੰਨਾ ਚਿਰ ਜੀਵੇਗਾ, ਇੰਨਾ ਸੁਖ ਭੋਗੇਗਾ, ਇਤਨਾ ਤੇਰਾ ਪ੍ਰਤਾਪ ਹੋਵੇਗਾ, ਇਤਨਾ ਤੇਰੇ ਕੋਲ ਦੌਲਤ ਹੋਵੇਗੀ, ਇੰਨਾ ਤੇਰਾ ਜਸ ਹੋਵੇਗਾ, ਉਹ ਅਗੰਮੀ ਕਲਮ ਸਾਰਿਆਂ ਦੇ ਮੱਥੇ ਤੇ ਪਰਮੇਸ਼ੁਰ ਦੇ ਹੁਕਮ ਅਨੁਸਾਰ ਇਹ ਲਿਖਣ ਵਿੱਚ ਆ ਰਹੀ ਹੈ। ਉਹ ਲਿਖਾਵਤੀ ਲਿਖਣ ਵਾਲੀ ਹੋ ਰਹੀ ਲਿਖਣ ਵਾਲੀ
ਸਭ ਸੰਗ,
ਉਹ ਜਿਸ ਵੀ ਮਹਾਰਾਜ ਕਲਮ ਚੱਲੀ ਹੋਈ ਹੈ ਸਾਰਿਆਂ ਦੇ ਮਸਤਕ, ਸਰਬ ਜੀਆਂ ਸਿਰ ਲੇਖਤ ਰਾਹੂ ਬਿਨ ਲੇਖੇ ਨਹੀਂ ਕੋਈ ਜੀਓ, ਆਪ ਅਲੇਖ ਕੁਦਰਤ ਕਰ ਦੇਖਾ ਹੁਕਮ ਚਲਾਏ ਸੋਈ ਜੀਓ। ਜੋ ਲਿਖਤ ਰਹਿਤ ਪਰਮੇਸ਼ੁਰ ਹੈ ਉਹ ਕਿੱਥੇ ਹੈ ਜੀ, ਜਿਹੜਾ ਸਾਰਿਆਂ ਦੇ ਮੱਥਿਆਂ ਤੇ ਲਿਖਣ ਵਾਲਾ ਅੰਤਾ ਕਰਨ ਅੰਦਰ ਹੈ। ਤਾਂ ਹਜ਼ੂਰ ਫਰਮਾਉਂਦੇ ਹਨ
ਉਰਜ ਰਹੇ ਸਭ ਸੰਗ,
ਉਹ ਸਾਰਿਆਂ ਦੇ ਨਾਲ ਹੇ ਸਖੀ ਉਰਜ ਰਿਹਾ ਮਿਲ ਰਿਹਾ ਹੈ, ਹੇ ਜੀ ਜਸ ਰੂਪ ਸਖੀ ਉਹ ਸਾਰਿਆਂ ਦੇ ਨਾਲ ਹੀ ਮਿਲ ਰਿਹਾ ਹੈ।
ਅਨੂਪ ਰੂਪਾਵਤੀ,
ਉਹ ਵਾਹਿਗੁਰੂ ਕਿਹਾ ਜੇ ਅਨੂਪ ਉਪਮਾ ਤੋਂ ਰਹਿਤ ਰੂਪਾਵਤੀ ਰੂਪਵਤੀ ਵਾਲਾ ਹੈ, ਉਪਮਾ ਤੋਂ ਰਹਿਤ ਰੂਪ ਵਾਲਾ ਉਸ ਰੂਪ ਹੈ ਪਰਮੇਸ਼ਰ ਦਾ, ਉਪਮਾ ਨਹੀਂ ਦਿੱਤੀ ਜਾ ਸਕਦੀ, ਨਾ ਚੰਦ ਵਰਗਾ, ਨਾ ਸੂਰਜ ਵਰਗਾ, ਕਿਸੇ ਰੂਪ ਵਰਗਾ, ਆਕਾਰ ਵਰਗਾ ਅਨੁਪਮ ਹੈ, ਉਪਮਾ ਤੋਂ ਰਹਿਤ ਪਰਮੇਸ਼ਰ ਸਰੂਪ ਵਾਲਾ।
ਉਸਤਤ ਕਹਿਣ ਨਾ ਜਾ,
ਉਹਦੇ ਸਨਮੁਖ ਚਿੱਤ ਜੋੜ ਕੇ ਇਉਂ ਕਹੋ ਹੇ ਸਖੀ ਹੇ ਪਰਮੇਸ਼ਰ, ਆਪਦੀ ਉਸਤ ਕਸਮ ਨਹੀਂ ਕੀਤੀ ਜਾਂਦੀ ਹੈ। ਸਾਤ ਸਮੁੰਦਰ ਮਸ ਕਰੋ ਕਰਮ ਕਰੋ ਬਨ ਰਾਏ, ਬਸਦਾ ਕਾਗਜ਼ ਜੇ ਕਰੋ ਹਰ ਜਸ ਲਿਖਣ ਨਾ ਜਾਏ।
ਮੁਖੋ ਤੁਹਾਰੀਆ,
ਮੁਖ ਕਰਕੇ ਹੇ ਮਹਾਰਾਜ ਸ਼ੇਸ਼ ਨਾਗ ਆਦਿਕ ਦਸ ਸੇਸ ਨਾਗ ਸਿਰ ਸਹਿਸ ਬਣਾਈ, ਦਸ ਹੰਸ ਰਸਨਾ ਸੁਹਾਈ, ਰੜਤਾ ਅਬ ਲਗੇ ਨਾਮ ਅਪਾਰਾ, ਤੁਮਰੋ ਤਉ ਨ ਪਾਈਅਤ ਪਾਰਾ। ਹੇ ਮਹਾਰਾਜ ਜੀ, ਉਹ ਆਪ ਜੀ ਉਸ ਤੋਂ ਰਸਨਾ ਕਰਕੇ ਕਹੀ ਨਹੀਂ ਜਾ ਸਕਦੀ, ਬੇਅੰਤ ਹੈ ਆਪ ਦੀ ਮਹਿਮਾ।
ਮੁਖੋ ਤੁਹਾਰੀ,
ਮੁਖ ਕਰਕੇ ਕਿਸੇ ਤੋਂ ਆਪ ਦੀ ਮਹਿਮਾ ਨਹੀਂ ਕਹੀ ਜਾ ਸਕਦੀ। ਜੇ ਕਾਗਜ਼ ਦੀਪ ਸਵੇ ਕਰਕੇ ਅਰਸਾਦ ਸਮੁੰਦਰ ਕੀ ਮਸ ਕਹਿ ਹੋ, ਕਾਟ ਬਨਾਸਪਤੀ ਸਿਗਰੀ ਲਿਖਵੇ ਕੇ ਲੇਖਣ ਕਾਜ ਬਣਾਏ ਹੋ, ਸਾਰਸਤੀ ਵਕਤਾ ਕਰਕੇ ਜੋ ਕੋਠ ਗਣੇਸ਼ ਕੇ ਹੱਥ ਲਿਖਾਏ ਹੋ, ਕਾਲ ਕਿਰਪਾਨ ਬਿਨਾ ਬਿਨਤੀ ਨਾ ਤੂ ਤੁਮ ਕੋ ਪ੍ਰਭ ਨਾਇਕ ਜੈ ਹੋ, ਮੁਖੋਂ ਆਪ ਦੀ ਸਿਫਤ ਕਹੀ ਨਹੀਂ ਜਾ ਸਕਦੀ ਪੂਰਨ।
ਮੋਹੀ ਦੇਖ ਦਰਸ,
ਜਗਿਆਸੂ ਕਹਿੰਦੇ ਨੇ ਹੇ ਸਤਿਗੁਰੂ, ਐਸੇ ਸਰੂਪ ਦੇ ਦਰਸ਼ਨ ਦੇਖ ਕਰਕੇ ਮੋਹਤ ਹੋ ਗਈ ਸਾਡੀ ਬਿਰਤੀ।
ਨਾਨਕ ਬਲਿਹਾਰੀ,
ਸਤਿਗੁਰੂ ਜੀ ਕਹਿੰਦੇ ਨੇ ਆਪ ਤੋਂ ਬਲਿਹਾਰ ਕੁਰਬਾਨ ਜਾਈਏ ਹੇ ਪਰਮੇਸ਼ਰ, ਇਹ ਜਗਿਆਸੂ ਮੁਖ ਦੁਆਰਾ ਪ੍ਰਾਰਥਨਾ ਕਰਦੇ ਹੈ। ਉਹਨਾਂ ਸਖੀਆਂ ਨੇ ਕਿਹਾ ਕਿ ਮਹਾਰਾਜ ਤੁਹਾਡੇ ਦਰਸ਼ਨ ਦੇਖ ਕੇ ਮੌਤ ਹੋ ਗਈ ਹੈ ਸਾਡੀ ਬਿਰਤੀ, ਆਪ ਤੋਂ ਬਲਿਹਾਰ ਜਾਈਏ। ਹਜ਼ੂਰ ਨੇ ਕਿਹਾ ਸਾਡੀ ਬਿਰਤੀ ਹੈ ਪਰਮੇਸ਼ਰ, ਤੇਰੇ ਦਰਸ਼ਨ ਦੇਖ ਕੇ ਮੌਤ ਹੋ ਗਈ ਹੈ, ਆਪ ਤੋਂ ਬਲਿਹਾਰ ਕੁਰਬਾਨ ਜਾਈਏ। ਮੋਹਨ ਮੋਹ ਲਿਆ ਮਨ ਮੋਹੇ, ਗੁਰ ਕੇ ਸ਼ਬਦ ਪਛਾਣਾ ਤੋਹੇ,
ਸੰਤ ਸਭਾ ਮਹਿ ਬੈਸ।
ਹੇ ਮਹਾਰਾਜ, ਆਪ ਕੋਈ ਛੰਦ ਸੁਣਾਓ, ਬਚਨ ਸੁਣਾਓ। ਤਾਂ ਹਜ਼ੂਰ ਕਹਿੰਦੇ ਸੀ ਇਹ ਛੰਦ ਇਹੋ ਜੇ ਗਾਉਂਦੇ ਹਾਂ,
ਸੰਤ ਸਭਾ ਮਹਿ ਬੈਸ।
ਸੰਤਾਂ ਮਹਾਤਮਾ ਦੀ, ਭਾਈ ਬੁੱਢਾ ਸਾਹਿਬ, ਭਾਈ ਗੁਰਦਾਸ ਆਦਿਕ ਜਿਹੜੇ ਸੰਤ ਹਨ, ਉਹਨਾਂ ਦੀ ਸਭਾ ਸੰਗਤ ਵਿੱਚ ਬੈਠ ਕਰਕੇ
ਕੀਰਤ ਮੈਂ
ਕਹਾਂ, ਜੋ ਪਰਮੇਸ਼ੁਰ ਸਾਰਿਆਂ ਦੇ ਪੂਜਣੇ ਯੋਗ ਹੈ ਉਹਦੀ ਕੀਰਤਨ ਭਗਤੀ ਨੂੰ ਅਸੀਂ ਕਹਿਣਾ ਕਰਦੇ ਹਾਂ। ਸ਼ਰਧਾ ਵਜਾ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਕੀਰਤਨ ਜਦੋਂ ਮਰਾਸੀ ਰੁੱਸ ਗਏ ਸਨ ਸੱਤਾ ਤੇ ਬਲਵੰਡਾ, ਉਸ ਵੇਲੇ ਸ਼ਰਧਾ ਆਪ ਜੀ ਨੇ ਵਜਾਇਆ ਸੀ, ਭਾਈ ਗੁਰਦਾਸ ਸਾਹਿਬ ਨੇ ਜੋੜੀ ਬਣਾਈ ਵਜਾਈ ਸੀ, ਬਾਬੇ ਬੁੱਢਾ ਸਾਹਿਬ ਨੇ ਸਤਾਰ ਵਜਾਈ ਸੀ, ਇਉਂ ਕੀਰਤਨ ਸ਼ੁਰੂ ਕੀਤਾ ਸੀ। ਇਹ ਦਸ ਗੁਰ ਜੋਤ ਪ੍ਰਕਾਸ਼ ਗ੍ਰੰਥ ਵਿੱਚ ਪ੍ਰਸੰਗ ਆਉਂਦਾ ਹੈ ਮਹਾਰਾਜ ਸਾਹਿਬ ਦੇ ਕੀਰਤਨ ਸਿੱਖਾਂ ਨੂੰ ਬਖਸ਼ਣ ਮਿਲੇਗਾ। ਮਹਾਰਾਜ ਸਾਹਿਬ ਇਸ ਤਰ੍ਹਾਂ ਬਚਨ ਕਰਦੇ ਹਨ,
ਕੀਰਤ ਮੈਂ ਕਹਾਂ,
ਕਿ ਜੋ ਪਰਮੇਸ਼ੁਰ ਦੀ ਕੀਰਤਨ ਭਗਤੀ ਹੈ ਉਹਦੇ ਤਾਂ ਅਸੀਂ ਕਥਨ ਕਰਦੇ ਹਾਂ, ਇਹੋ ਹੀ ਸਾਡੇ ਛੰਦਾਂ ਦਾ ਗਾਉਣਾ ਹੈ।
ਅਰਪੀ ਸਭ ਸੀਗਾਰ,
ਹੇ ਸਖੀ ਉਸ ਪਰਮੇਸ਼ੁਰ ਦੇ ਤਾਂ ਹੀ ਸਾਰੇ ਜਿਹੜੇ ਸਾਧਨਾ ਰੂਪੀ ਸ਼ਿੰਗਾਰ, ਵਿਰਾਗ, ਵਿਵੇਕ, ਖੜ ਸੰਪਤੀ, ਮੋਖ, ਇੱਛਾ ਆਦਿਕ ਜਿਹੜੇ ਸਾਧਨ ਸ਼ਿੰਗਾਰ ਹੈ ਬੰਦੇ ਦੇ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ, ਇਹਨਾਂ ਦਾ ਮਾਣ ਨਾ ਕਰੀਏ ਸਾਧਨਾ ਦਾ, ਇਹ ਮਹਾਰਾਜ ਦੇ ਚਰਨਾਂ ਚ ਹੀ ਅਰਪ ਦਈਏ ਕਿ ਮਹਾਰਾਜ ਤੇਰੇ ਦਿੱਤੇ ਹੋਏ ਗੁਣ ਹਨ, ਇਹ ਤੈਨੂੰ ਹੀ ਅਰਪਦੇ ਹਾਂ।
ਇਹੋ ਜੀਓ ਸਭ ਦਿਵਾ,
ਇਹ ਆਪਣਾ ਜੀਵ ਜ਼ਿੰਦਗੀ ਵੀ ਸਾਰੀ ਮਹਾਰਾਜ ਤੋਂ ਭੇਟਾ ਕਰੀਏ, ਕੁਰਬਾਨ ਕਰੀਏ ਮਹਾਰਾਜ ਦਰਸ਼ਨਾਂ ਤੋਂ।
ਆਸ ਪਿਆਸੀ ਸੇਜ
ਅਤੇ ਹੇ ਜਿਗਿਆਸੂ, ਇਸ ਪ੍ਰਕਾਰ ਪਰਮੇਸ਼ੁਰ ਦੀ ਦਰਸ਼ਨ ਦੀ ਆਸਾ ਦੀ ਪਿਆਸੀ ਤਿਹਾਈ ਬਿਰਤੀ ਕਰਕੇ
ਸੋ ਕੰਤ ਵਿਛਾਈ ਹੈ,
ਆਸਾ ਦੀ ਪਿਆਸੀ ਹੋ ਕੇ ਸਰਦਾ ਰੂਪੀ ਸੇਜਾ ਸੋ ਅੰਤਾ ਕਰਨ ਰੂਪੀ ਪੰਗ ਦੇ ਉੱਤੇ ਕੰਤ ਪਤੀ ਦੇ ਪ੍ਰਾਪਤੀ ਦੀ ਸਖਿਆਤਾ ਵਾਸਤੇ ਵਿਛਾਉਣਾ ਕਰੀਏ।
ਮਸਤਕ ਹੋਵੇ ਭਾਗ,
ਹਰਹਾਂ ਛੰਦ ਦੀ ਚਾਲ ਹੈ ਜਿਵੇਂ ਹੇ ਹੁੰਦੀ ਹੈ, ਇਸ ਪ੍ਰਕਾਰ ਹਰਹਾਂ ਉਸ ਬੀਬੀ ਦਾ ਨਾਂ ਸੀ ਮਾਤਾ ਗੰਗਾ ਦੀ, ਜਿਹੜੀ ਵੱਡੀ ਭੈਣ ਸੀ, ਸੋ ਇਸੇ ਪ੍ਰਕਾਰ ਹਰਹਾਂ ਹਰਹਾਂ ਹੇ ਸਖੀ, ਹਰਹਾਂ ਹੇ ਭਾਈ।
ਮਸਤਕ ਹੋਵੇ ਭਾਗ,
ਜੇ ਮੱਥੇ ਦੇ ਚੰਗੇ ਭਾਗ ਕਰਮ ਹੋਣ
ਤਾਂ ਸਾਜਨ ਪਾਈ,
ਤਾਂ ਸੱਜਣ ਅਕਾਲ ਪੁਰਖ ਵਾਹਿਗੁਰੂ ਨੂੰ ਪਾਈਦਾ ਹੈ, ਐਵੇਂ ਉਸ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ।
ਸਖੀ ਕਾਜਲ ਹਾਰ ਤੰਬੂਲ,
ਸ਼ਿੰਗਾਰ ਵੇਖ ਕਰਕੇ ਕਿ ਮਹਾਰਾਜ ਤੁਹਾਨੂੰ ਮੋਹਿਤ ਕਰਨ ਵਾਸਤੇ ਅਸੀਂ ਇਹ ਸ਼ਿੰਗਾਰ ਧਾਰਨ ਕੀਤੇ ਹਨ, ਤਾਂ ਹਜ਼ੂਰ ਉੱਤਰ ਦਿੰਦੇ ਹਨ।
ਸਖੀ ਕਾਜਲ ਹਾਰ ਤੰਬੂਲ,
ਇਹ ਸਖੀਏ ਜਿਹੜਾ ਕੱਜਲ ਪਾਉਣਾ ਹੈ ਸਿਰ ਆਪਣੇ ਦੀਵੇ ਦੇ ਵਿੱਚੋਂ ਕੱਜਲ ਪਾਉਣਾ ਹੈ ਤੇ ਹਾਰ ਕਰਨੇ ਪਾਉਣੇ ਹੈ, ਸ਼ਿੰਗਾਰ ਆਦਿਕ ਲਾਉਣੇ ਹੈ,
ਸਭੈ ਕਿਸ਼
ਤੰਬੂਲ ਪਾਨਾਂ ਦੇ ਬੀੜੇ ਚੱਬਣੇ ਹਨ,
ਸਭੈ ਕਿਸ਼ ਸਾਜਿਆ,
ਇਹ ਸਭ ਕੁਝ ਭਾਵੇਂ ਸਜਾਇਆ ਹੈ।
ਸੋਲਹਿ ਕੀਏ ਸੀਗਾ,
ਸੋਲਾਂ ਸ਼ਿੰਗਾਰ ਵੀ ਤ੍ਰੈ ਕਾਲੇ ਦੋ ਉਜਲੇ ਪਤਲੇ ਪੰਜ ਪ੍ਰਕਾਰ ਚਾਰ ਕਸ਼ਮ ਦੋ ਚੀਕ ਨੇ, ਸੋਲਾਂ ਜੇ ਸ਼ਿੰਗਾਰ ਇਹ ਸੋਲਾਂ ਸ਼ਿੰਗਾਰ ਵੀ ਹੋਣ, ਤਿੰਨ ਕਾਲੇ ਹੁੰਦੇ ਹਨ ਚੀਜ਼ਾਂ ਕੇਸ ਆਸਣਾਂ ਦਾ ਆਸਾਨ, ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਤਿੰਨ ਚੀਜ਼ਾਂ ਕਾਲੀਆਂ ਤ੍ਰੈ ਕਾਲੇ ਦੋ ਉਜਲੇ ਦੰਦ ਆਦਿਕ ਤੇ ਹੱਥਾਂ ਨੌ ਆਦਿਕ ਪਤਲੇ ਪੰਜ ਅੰਗ ਹੋਣੇ ਪ੍ਰਕਾਰ ਪੰਜ ਪ੍ਰਕਾਰ ਦੇ ਚਾਰ ਕਠਨ ਜੋ ਗੁਰੂ ਅਸਥਾਨ ਆਦਿਕ ਤੇ ਆਸਣ ਆਦਿਕ ਇਤਿਆਦਿਕ ਇਹ ਚਾਰ ਕਠਨ ਹਨ।
ਸੋਲਹਿ ਕੀਏ ਸੀਗਾਰ,
ਇਹ ਸੋਲਾਂ ਸ਼ਿੰਗਾਰ ਹਨ, ਸੋਲਾਂ ਜੇ ਸ਼ਿੰਗਾਰ ਇਸੇ ਪ੍ਰਕਾਰ।
ਸਖੀ ਕਾਜਲ ਹਾਰ ਤੰਬੂਲ,
ਇਹ ਸਖੀ ਜਿਹੜੀ ਸਮਾਧੀ ਲਾਉਣ ਸਿੱਖਣੀ ਹੈ ਇਹ ਕੱਜਲ ਪਾਉਣਾ ਹੈ, ਜਾਂ ਸ਼ਾਸਤਰ ਗਿਆਨ ਰੂਪੀ ਕੱਜਲ ਪਾਉਣਾ ਹੈ, ਸੁਰਮਾ ਪਾਉਣਾ ਹੈ। ਸਖੀ ਕਾਜਲ
ਹਾਰ
ਤੇ ਹਾਰ ਹਰ ਹਰ ਦਾ ਉਚਾਰਨ ਕਰਨਾ ਹੈ, ਹਾਰ ਹਾਰ
ਤੰਬੂਲ
ਤੰਬੂਲ ਮਹਾਂਵਾਕਾਂ ਦਾ ਉਚਾਰਨ ਕਰਨਾ, ਅਹੰ ਬ੍ਰਹਮਾਸਮੀ ਇਤਿਆਦਿਕ ਇਹ ਪਾਨਾਂ ਦੇ ਬੀੜੇ ਹਨ,
ਸਭੈ ਕਿਸ਼ ਸਾਜਿਆ,
ਇਹ ਸਭ ਕੁਝ ਸਾਧਨਾ ਰੂਪੀ ਸ਼ਿੰਗਾਰਾਂ ਨੂੰ ਸਾਜਿਆ ਸਜਾਉਣਾ ਕੀਤਾ ਹੈ। ਗਿਆਨ ਦੀ ਸਮੱਗਰੀ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਆਪਣੀ ਸਲਾਂਘਾ ਤੇ ਰਹਿਤ ਹੋਣਾ ਆਦਿ ਗੁਣਾਂ ਦੇ 20 ਗੁਣ ਦੱਸੇ ਹਨ, ਇਹ ਸਾਰਿਆਂ ਸਾਧਨਾਂ ਨੂੰ ਗਿਆਨ ਦੀ ਸਮੱਗਰੀ ਨੂੰ ਸਜਾਉਣਾ ਕੀਤਾ।
ਸੋਲਹਿ ਕੀਏ ਸੀਗਾ,
ਸੋਲਾਂ ਸ਼ਿੰਗਾਰ ਕੀਤੇ, ਤਿੰਨ ਕਾਲ ਸੰਧਿਆ ਕਰਨੀ, ਇਹ ਤ੍ਰੈ ਕਾਲੇ ਹਨ, ਦੋ ਉਜਲੇ ਲੋਕ ਤੇ ਪਰਲੋਕ ਚ ਉਜਲ ਜਸ ਕਰ ਲੈਣਾ ਆਪਣਾ, ਦੋ ਉਜਲੇ ਪਤਲੇ ਪੰਜ ਪ੍ਰਕਾਰ ਪੰਜੇ ਕਾਮ ਕਰੋ ਲੋਭ ਮੋਹੰਕਾਰ ਹੈ ਜਿਹੜੇ, ਇਹਨਾਂ ਵੱਲੋਂ ਬਿਰਤੀ ਨੂੰ ਉਠਾਨ ਕਰਕੇ ਇਹਨਾਂ ਨੂੰ ਪਤਲੇ ਪਾ ਦੇਣਾ, ਬਰੀਕ ਕਰ ਦੇਣਾ, ਸੂਖਮ ਕਰ ਦੇਣਾ, ਤੇ ਚਾਰ ਕਠਨ ਵਿਰਾਗ ਵੇਖ ਸੰਮਤੀ ਮੋਖ ਇੱਛਾ, ਚਾਰੇ ਕਠਨ ਸਾਧਨ ਕਰਨੇ ਤੇ ਦੋ ਚੀਕਣੇ ਮਨ ਤੇ ਬੁੱਧ ਸਨਿਗਧ ਕਰ ਲੈਣੇ ਪ੍ਰੇਮ ਚ, ਸੋਲਾਂ ਜੇ ਸ਼ਿੰਗਾਰ ਇਹ ਸੋਲਾਂ ਸ਼ਿੰਗਾਰ ਕਰ ਲੈਣੇ,
ਅੰਜਨ ਪਾਜਿਆ,
ਇਸੇ ਪ੍ਰਕਾਰ ਸੋਲਾਂ ਸ਼ਿੰਗਾਰ ਜਿਹੜੇ ਹਨ ਬਾਹਰਲੇ ਹਨ, ਇਸਤਰੀਆਂ ਦੇ ਇਸ਼ਨਾਨ ਆਦਿਕ ਮੱਜਨ ਆਦਿਕ, ਭਾਈ ਮਨੀ ਸਿੰਘ ਸਾਹਿਬ ਜੀ ਨੇ ਆਪਦੇ ਭਾਈ ਗੁਰਦਾਸ ਦੀਆਂ 12 ਦੇ ਪਹਿਲੀ ਵਾਰ ਦੇ ਟੀਕੇ ਚ ਲਿਖੇ ਹੋਏ ਹਨ, ਇੱਕ ਜੀਵ ਕਿਰਤ ਸੋਲਾਂ ਸ਼ਿੰਗਾਰ, ਇੱਕ ਈਸ਼ਵਰ ਕਿਰਤ ਸੋਲਾਂ ਸ਼ਿੰਗਾਰ ਹਨ, ਇਹਨਾਂ ਨੂੰ ਕਰਾਉਣਾ ਕੀਤਾ ਕਿ ਅੰਜਨ ਪਾਜਿਆ, ਸ਼ਾਸਤਰ ਗਿਆਨ ਰੂਪੀ ਅੰਜਨ ਸੁਰਮਾ ਪਾਜਿਆ ਪਾਉਣਾ ਕੀਤਾ, ਜਿਵੇਂ ਲੋਕ ਅੰਜਨ ਪਾ ਕੇ ਗੁਪਤ ਪ੍ਰਗਟ ਹੋ ਜਾਈਦਾ ਹੈ, ਇਵੇਂ ਸ਼ਾਸਤਰ ਗਿਆਨ ਰੂਪੀ ਸੁਰਮਾ ਪਾਜਿਆ ਪਾਉਣਾ ਕੀਤਾ।
ਜੇ ਘਰ ਆਵੇ ਕੰਤ,
ਇਹ ਸਾਰੇ ਸਾਧਨ ਤਾਂ ਸਫਲੇ ਹੈ ਜੇ ਕਰਕੇ ਘਰ ਹਿਰਦੇ ਦੇ ਅੰਦਰ ਕੰਤ ਪਤੀ ਪਰਮੇਸ਼ਰ ਆ ਕੇ ਪ੍ਰਾਪਤ ਹੋ ਜਾਵੇ,
ਤਾਂ ਸਭ ਕਿਸ ਪਾਈਏ,
ਤਾਂ ਇਹ ਸਭ ਕੁਝ ਸਾਧਨਾਂ ਦਾ ਫਲ ਪਾ ਲਈਦਾ ਹੈ, ਸਾਰੇ ਸਾਧਨ ਸਫਲੇ ਹੋ ਜਾਂਦੇ ਕੀਤੇ ਹੋਏ, ਕਿਰਤ ਕਿਰਤ ਹੋ ਜਾਂਦਾ, ਉਹ ਪੁਰਖ ਨਿਹਾਲ ਹੋ ਜਾਂਦਾ।
ਹਰ ਹਾਂ ਕੰਤ ਬਾਜ ਸੀਗਾ,
ਹਰ ਹਾਂ ਹੇ ਸਖੀ, ਜੇ ਪਤੀ ਅਕਾਲ ਪੁਰਖ ਦੀ ਪ੍ਰਾਪਤੀ ਨਾ ਹੋਵੇ, ਇਹ ਸਾਧਨ ਰੂਪੀ ਜਿਹੜੇ ਸ਼ਿੰਗਾਰ ਕਰਨੇ ਹੈ,
ਸਭ
ਇਹਨਾਂ ਦੀ ਹੰਗਤਾ ਕਰਨੀ ਹੈ ਕਿ ਮੈਂ ਬੜਾ ਸਾਧਨ ਕਰਨ ਵਾਲਾ ਹਾਂ,
ਸਭ ਬਿਰਥਾ ਜਾਈ,
ਪਰਮੇਸ਼ਰ ਦੀ ਪ੍ਰਾਪਤੀ ਦੇ ਬਿਨਾਂ ਸਾਰੇ ਨਿਸਫਲੀ ਜਾਂਦੇ ਹੈ। ਜਿਹੜੇ ਬਯੋਗੀ ਪੁਰਖਾਂ ਝੂਰਦੇ ਹੀ ਰਹਿੰਦੇ ਆ ਸਾਧਨ ਕਰਕੇ, ਹੰਗਤਾ ਨਾ ਮਿਟਣੇ ਕਰਕੇ,
ਜਿਸ ਘਰ
ਵਸਿਆ ਬੱਚਿਆਂ ਦਾ ਥਿਰੌਲਾ ਨਾ ਪਵਾਓ, ਸਿੰਘ ਕੋਈ ਪਹਿਰੇ ਤੇ ਲੱਗ ਜਾਓ ਭਾਈ, ਜੇ ਨਹੀਂ ਹਟਦੇ ਤਾਂ।
ਜਿਸ ਘਰ ਵਸਿਆ ਕੰਤ,
ਜਿਸ ਘਰ ਵਸਿਆ ਕੰਤ, ਜਿਨ੍ਹਾਂ ਦੇ ਘਰ ਹਿਰਦੇ ਦੇ ਅੰਦਰ ਕੰਤ ਪਤੀ ਪਰਮੇਸ਼ਰ ਸਖਿਆਤ ਹੋ ਕੇ ਵਸਿਆ ਹੈ,
ਸਾ ਵੱਡ ਭਾਗਣੇ,
ਸਾ ਉਹ ਤੱਤ ਵਿੱਚ ਵੱਡਿਆਂ ਭਾਗਣਾ ਵਾਲੀਆਂ ਸੁਹਾਗਣਾ ਜਿਹਨੀਆਂ ਹੀ ਮਹਾਂਪੁਰਖਾਂ ਨੇ ਜੀਵਨ ਮੁਕਤੀ ਦੀ ਪ੍ਰਾਪਤੀ ਵਾਲੇ,
ਜਿਸ ਬਣਿਆ ਹਬ ਸੀਗਾ,
ਉਹਨਾਂ ਦਾ ਸਾਰੇ ਸਾਧਨਾਂ ਦੀ ਸਫਲਤਾ ਰੂਪ ਸਰਵਣ ਗਿਆਨ, ਮੰਨਣ ਗਿਆਨ, ਅਧਿਆਸਨ ਗਿਆਨ, ਤਤੋਂ ਦਾ ਸੋਧਨ ਗਿਆਨ, ਸਖਿਆਤਾਰਕ ਸਾਰਾ ਸ਼ਿੰਗਾਰ ਬਣ ਗਿਆ ਹੈ।
ਸਾਈ ਸੁਹਾਗਣੇ,
ਸਾਈ ਉਹ ਹੀ ਪਰਮੇਸ਼ਰ ਦੇ ਆਨੰਦ ਵਾਲੀ ਮਹਾਤਮਾ ਰੂਪ ਸਖੀ ਹੈ।
ਹਾਂ ਸੁੱਤੀ ਹੋਏ ਅਚਿੰਤ,
ਅਸੀਂ ਭਾਈ ਅਚਿੰਤ ਹੋ ਕਰਕੇ ਨਿਰਵਿਕਲਪ ਸਮਾਧੀ ਵਿੱਚ ਬਰਾਜਨਾ ਕੀਤਾ ਹੈ।
ਮਨ ਆਸ ਪੁਰਾਈ,
ਸਾਡੀਆਂ ਮਨ ਦੀਆਂ ਆਸਾਂ ਸੱਚੇ ਪਾਤਸ਼ਾਹ ਸਤਿਗੁਰਾਂ ਨੇ ਪੁਰਾਈਆਂ ਪੂਰੀਆਂ ਕਰ ਦਿੱਤੀਆਂ ਹਨ।
ਹਰ ਹਾਂ ਜਾਂ ਘਰ ਆਇਆ ਕੰਤ,
ਹਰ ਹਾਂ ਹੇ ਸਖੀ ਹੇ ਜਗਿਆਸੂ ਉੱਤਮ ਅਧਿਕਾਰੀ, ਜਿਸ ਵਕਤ ਕੰਤ ਪਤੀ ਘਰ ਹਿਰਦੇ ਚ ਆ ਕੇ ਸਖਿਆਤ ਹੋਇਆ ਪਰਮੇਸ਼ਰ,
ਸਭ ਕੁਛ ਪਾਈ,
ਸਭ ਕੁਛ ਪਾ ਲਿਆ ਹੈ, ਸਾਰੇ ਗੁਣ ਸਾਰੀਆਂ ਵਡਿਆਈਆਂ ਪ੍ਰਾਪਤ ਹੋ ਗਈਆਂ ਵਾਹਿਗੁਰੂ ਦੀ ਪ੍ਰਾਪਤੀ ਕਰਕੇ।
ਆਸਾ ਇਤੀ ਆਸਕ,
ਜਿਹੜੇ ਆਸ਼ਕ ਪਰਮੇਸ਼ਰ ਦੇ ਹਨ ਉਹ ਮਸ਼ੂਕ ਦੀ ਪ੍ਰਾਪਤੀ ਬਿਨਾਂ ਹੋਰ ਆਸਾ ਸਾਰੀਆਂ ਨੂੰ ਇਤੀ ਕਰ ਛੱਡਦੇ ਹੈ, ਸਮਾਪਤ ਕਰ ਛੱਡਦੇ ਹੈ, ਬਿਨਾਂ ਆਪਣੇ ਪਿਆਰੇ ਦੇ ਮਿਲਣ ਤੋਂ ਹੋਰ ਕੋਈ ਆਸਾ ਨਹੀਂ ਉਹਨਾਂ ਦੇ ਅੰਦਰ ਹੁੰਦੀ।
ਆਸ ਪੁਰਾਈ ਹੈ,
ਅਤੇ ਉਹਨਾਂ ਦੀ ਆਸਾ ਮਸ਼ੂਕ ਪ੍ਰਾਪਤ ਹੋ ਕੇ ਪੂਰੀ ਕਰ ਦਿੰਦਾ ਹੈ। ਇਸੇ ਪ੍ਰਕਾਰ
ਆਸਾ ਇਤੀ ਆਸਕ,
ਹੇ ਮਹਾਰਾਜ ਆਸ਼ਕਾਂ ਨੂੰ ਤਾਂ ਆਸਾ ਸਾਰੀਆਂ ਇਤੀ ਹੋ ਜਾਂਦੀਆਂ, ਮੁੱਕ ਜਾਂਦੀਆਂ। ਇਤੀ ਨਾ ਮੈਨੂੰ ਤਾਂ ਆਸ਼ਕ ਨੂੰ ਆਪਦੀ ਪ੍ਰਾਪਤੀ ਇਤੀ ਬੇਅੰਤੀ ਆਸਾ ਲੱਗੀ ਹੋਈ ਹੈ, ਬਹੁਤ ਲੱਗੀ ਹੋਈ ਆਸਾ ਹੈ ਕਿ ਕਦੋਂ ਦਰਸ਼ਨ ਦਿਓਗੇ। ਖੰਭ ਬਕੰਦਰੇ ਜੇ ਲਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ।
ਆਸ ਪੁਰਾਈ ਹੈ,
ਹੇ ਮਹਾਰਾਜ ਆਸ਼ਕ ਦੀ ਕਿ ਜੋ ਆਸਾ ਹੈ ਆਪਦੀ ਪ੍ਰਾਪਤੀ ਦੀ, ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਓ ਚਿਰ ਭਇਓ ਦਰਸ਼ਨ ਦੇਖੇ, ਇਹ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਨ ਨਾ ਲਹਿ ਰਹਿ ਕੈਸੇ ਮਿਲੋ ਪਿਆਰੇ, ਚਾਰ ਪਹਿਰ ਚੋਂ ਜੁਗੇ ਸਮਾਨੇ, ਰਹਿਣ ਪਈ ਕਬ ਅੰਤ ਨਾ ਜਾਣੇ।
ਆਸ ਪੁਰਾਈ ਹੈ,
ਇਹ ਮਹਾਰਾਜ ਆਪਦੇ ਦਰਸ਼ਨਾਂ ਦੀ ਆਸਾ, ਮੈਂ ਆਸ਼ਕ ਦੀ ਇਹ ਪੂਰੀ ਕਰਦੇ ਸੱਚੇ ਪਾਤਸ਼ਾਹ
ਸਤਿਗੁਰ ਭਏ।
ਹੋਰ ਸਾਰੀਆਂ ਆਸਾ ਆਸ਼ਕਾਂ ਦੀਆਂ ਇਤੀ ਹੋ ਗਈਆਂ, ਸਮਾਪਤ ਹੋ ਗਈਆਂ, ਇੱਕ ਆਪਦੇ ਮਿਲਣ ਦੀ ਆਸ ਹੀ ਰਹਿ ਗਈ ਹੈ, ਉਹ ਆਸਾ ਪੂਰੀ ਕਰ ਦਿਓ।
ਸਤਿਗੁਰ ਭਏ ਦਇਆ,
ਇਹ ਆਸਾ ਉਹਨਾਂ ਦੀ ਪੂਰੀ ਹੋਈ ਹੈ ਜਿਨ੍ਹਾਂ ਤੇ ਸਤਿਗੁਰ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਿਆਲੂ ਹੋਏ ਹਨ।
ਤਾਂ ਪੂਰਾ ਪਾਈ,
ਤਾਂ ਪੂਰਨ ਬ੍ਰਹਮ ਗਿਆਨ ਨੂੰ ਪਾਇਆ, ਪੂਰਨ ਬ੍ਰਹਮ ਗਿਆਨ ਕਰਕੇ ਪੂਰਨ ਆਨੰਦ ਸਰੂਪ ਨੂੰ ਪਾਈਐ ਪਾਈਦਾ ਹੈ।
ਮੈਂ ਤਨ ਅਵਗਣ ਬਹੁਤ,
ਹੇ ਸਖੀ ਮੇਰੇ ਤਨ ਸਰੀਰ ਚ ਤਾਂ ਬਹੁਤ ਸਾਰੇ ਔਗਣ ਹਨ,
ਇਹ ਅਵਗਣ ਛਾਇਆ,
ਮੇਰਾ ਮਨ ਵੀ ਹੇ ਸੰਤ ਸਖੀ ਉਹ ਔਗਣਾਂ ਨਾਲ ਛਾਇਆ ਪੂਰਿਆ ਹੋਇਆ ਭਰਿਆ ਹੋਇਆ ਹੈ।
ਹਰ ਹਾਂ ਸਤਿਗੁਰ ਭਏ ਦਇਆ,
ਹੇ ਸਖੀ ਸੰਤ ਜਨੋ ਸੁਣੋ, ਉੱਤਮ ਅਧਿਕਾਰੀ ਹੋ ਜਿਨ੍ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿਆਲੂ ਹੋਏ ਹਨ।
ਤਾਂ ਮਨ ਠਹਿਰਾਇਆ,
ਤਾਂ ਉਹਨਾਂ ਦਾ ਮਨ ਮਹਾਰਾਜ ਦੇ ਸਰੂਪ ਦੇ ਧਿਆਨ ਚ ਠਹਿਰ ਗਿਆ, ਇਸਤ ਹੋ ਗਿਆ ਹੈ, ਤੁਰਿਆ ਪਦ ਵਿੱਚ ਉਹਦਾ ਮਨ ਮਲ ਵਿਖੇ ਪਵਰਨ ਆਦਿਕਾਂ ਦੀ ਮੈਲ ਮਿਟ ਗਈ ਹੈ, ਅਤੇ ਉਹਨਾਂ ਦਾ ਮਨ ਸਾਧ ਸੰਗ ਜੀ ਇਕਾਗਰ ਹੋ ਕੇ ਠਹਿਰ ਗਿਆ ਹੈ। ਬਖਈ ਜਿਹੜੇ ਪੰਬ ਪੁਰਖਾਂ ਨੇ ਉਹਨਾਂ ਦਾ ਮਨ ਸ਼ਿਵਤ ਰਹਿੰਦਾ ਹੈ, ਸ਼ਿਵਤ ਜਿਵੇਂ ਪੂਰਨਵਾ ਜਿਵੇਂ ਮੱਸਿਆ ਦੀ ਰਾਤ ਨੂੰ ਚੰਦ ਦੇ ਦਰਸ਼ਨ ਨਹੀਂ ਹੁੰਦੇ, ਐਸ ਸਰੂਪ ਰੂਪੀ ਚੰਦਰਮਾ ਉਹਨਾਂ ਦੇ ਚੜਿਆ ਨਹੀਂ ਹੁੰਦਾ, ਇਉਂ ਕਾਲੀ ਬੋਲੀ ਰਾਤ ਦੀ ਨਹੀਂ ਅਵਿਦਿਆ ਦੀ ਰਾਤ ਪਈ ਰਹਿੰਦੀ ਹੈ, ਇਸ ਪ੍ਰਕਾਰ ਦਾ ਮਨ ਹੈ। ਅਤੇ ਜਿਹੜੇ ਬਖਈ ਪੁਰਖਾਂ ਨੂੰ ਉਹਨਾਂ ਦਾ ਮਨ ਸਾਧ ਸੰਗਤ ਜੀ ਸ਼ਿਪਤ ਤੇ ਉਹਨਾਂ ਦਾ ਸਾਧ ਸੰਗਤ ਜਿਹੜਾ ਮਨ ਹੈ ਬਖਈ ਪੁਰਖਾਂ ਦਾ ਉਹ ਸਾਧ ਸੰਗਤ ਜੀ ਵਖੇਬ ਦੇ ਸਹਿਤ ਰਹਿੰਦਾ ਹੈ, ਮਨ ਚ ਵਖੇਬ ਫੁਰਦਾ ਰਹਿੰਦਾ ਹੈ, ਸ਼ਿਪਤ ਅਤੇ ਬੇਖੇਬ ਦੇ ਸਹਿਤ ਰਹਿੰਦਾ ਹੈ। ਅਤੇ ਜਿਹੜੇ ਜੋਗੀ ਪੁਰਖ ਹੈ ਉਹਨਾਂ ਦਾ ਮਨ ਅਨਰੁੱਧ ਰਹਿੰਦਾ ਹੈ, ਜਿੰਨਾ ਚਿਰ ਪ੍ਰਾਣਾਯਾਮ ਕਰਕੇ ਮਨ ਨੂੰ ਰੋਕਦੇ ਉਹਨਾਂ ਚ ਰੁਕਿਆ ਰਹਿੰਦਾ ਹੈ। ਇਸੇ ਪ੍ਰਕਾਰ ਜਿਹੜੇ ਬਖਈ ਉਹਨਾਂ ਦਾ ਮਨ ਮੂੜ ਰਹਿੰਦਾ ਹੈ, ਸ਼ਾਸਤਰ ਗਿਆਨ ਵੀ ਜਾਣਦੇ ਹੈ, ਕਥਾ ਵੀ ਕਰ ਲੈਂਦੇ ਹੈ ਅਤੇ ਪ੍ਰਚਾਰ ਵੀ ਕਰ ਲੈਂਦੇ ਹੈ, ਜਿਗਿਆਸੂ ਨੂੰ ਵੀ ਸਮਝਾ ਦਿੰਦੇ ਹੈ, ਪਰ ਬਖਈ ਪੁਰਖਾਂ ਦਾ ਮਨ ਸਕਾਮੀ ਹੋਣੇ ਕਰਕੇ ਮੂੜ ਰਹਿੰਦਾ ਹੈ। ਉਹਦੇ ਅੰਦਰ ਆਤਮਾਨੰਦ ਦੇ ਗਿਆਨ ਦਾ ਤਾਅ ਨਹੀਂ ਫਿਰਦਾ ਅਤੇ ਜਿਗਿਆਸੂਆਂ ਦਾ ਮਨ ਬਖਿਪਤ ਰਹਿੰਦਾ ਹੈ। ਕਦੇ ਮਨ ਪ੍ਰਕਾਸ਼ ਵਾਲਾ ਹੋ ਜਾਂਦਾ ਹੈ, ਕਦੇ ਮਨ ਖਿੰਨ ਭਿੰਨ ਹੋ ਜਾਂਦਾ ਹੈ, ਕਦੇ ਕਦੇ ਮਨ ਟਿਕਾ ਚ ਆ ਜਾਂਦਾ ਹੈ, ਕਦੇ ਕਦੇ ਮਨ ਟਿਕਦਾ ਨਹੀਂ, ਸਾਰੀਆਂ ਰਾਤਾਂ ਲਾ ਲਾ ਕੇ ਵੀ ਹੰਭ ਜਾਂਦੇ ਹੈ। ਇਸ ਪ੍ਰਕਾਰ ਦੇ ਬਖੇਪ ਦੇ ਸਹਿਤ ਮਨ ਰਹਿੰਦਾ ਹੈ। ਅਤੇ ਜਿਹੜੇ ਗਿਆਨਵਾਨ ਹਨ ਉਹਨਾਂ ਦਾ ਮਨ ਗੁਰੂ ਸਾਹਿਬ ਕਹਿੰਦੇ ਸਾਵਧਾਨ ਏਕਾਗਰ ਚੀਤ, ਉਹਨਾਂ ਦਾ ਸਾਵਧਾਨ ਹੋਇਆ ਹੋਇਆ ਚਿੱਤ ਇੱਕ ਦੇ ਅੱਗੇ ਹੋ ਜਾਂਦਾ, ਇੱਕ ਦੇ ਅੱਗੇ ਭਾਵ ਹੋ ਕੇ ਦ੍ਵੈਤ ਨੂੰ ਮੇਟ ਲੈਂਦਾ ਹੈ। ਇਸ ਪ੍ਰਕਾਰ
ਹਰ ਹਾਂ ਸਤਿਗੁਰ ਪਹੇ ਦਇਆ,
ਇਹ ਸਤਿਗੁਰੂ ਸਾਹਿਬ ਜਿਨ੍ਹਾਂ ਤੇ ਇਹ ਸਖੀ ਦਿਆਲੂ ਹੋਏ ਹੈ
ਤਾਂ ਮਨ ਠਹਿਰਾ,
ਉਹਨਾਂ ਨੂੰ ਮਨ ਉਸ ਰੂਪ ਵਿੱਚ ਟਿਕਾ ਲਿਆ ਇਕਾਗਰ ਹੋ ਕੇ।
ਕਹੋ ਨਾਨਕ ਬੇਅੰਤ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਰੂਪ ਦਾ ਅੰਤ ਨਹੀਂ ਪਾਇਆ ਜਾਂਦਾ, ਉਹ ਬੇਅੰਤ ਹੈ।
ਬੇਅੰਤ ਧਿਆਇਆ,
ਬੇਅੰਤ ਭਗਤਾਂ ਸੰਤਾਂ ਨੇ ਰਿਸ਼ੀਆਂ ਮੁਨੀਆਂ ਨੇ ਧਿਆਉਣਾ ਕੀਤਾ ਹੈ ਤੇ ਬੇਅੰਤ ਬੇਅੰਤ ਕਰਕੇ ਜਿਨ੍ਹਾਂ ਧਿਆਇਆ ਹੈ ਉਹ ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ, ਉਹ ਬੇਅੰਤ ਸਰੂਪ ਹੈ। ਇਹੋ ਅੰਤ ਨਾ ਜਾਣਾ ਕੋਈ, ਇਹੋ ਹੀ ਉਹਦਾ ਜਾਣਨਾ, ਕੋਈ ਨਹੀਂ ਜਾਣ ਸਕਦਾ ਕੋਈ ਬਣ ਕੇ, ਅੰਤ ਨਹੀਂ ਪਾਇਆ ਜਾ ਸਕਦਾ ਉਸ ਰੂਪ ਦਾ ਬੇਅੰਤ ਹੈ ਉਹ। ਜਿਵੇਂ ਮੱਛੀਆਂ ਪਾਣੀ ਚ ਰਹਿੰਦੀਆਂ ਪਰ ਪਾਣੀ ਦਾ ਅੰਤ ਨਹੀਂ ਪਾ ਸਕਦੀਆਂ, ਸਮੁੰਦਰ ਦਾ ਅੰਤ ਨਹੀਂ ਪਾ ਸਕਦੀਆਂ, ਇਉਂ ਤੂੰ ਦਰਿਆ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਸੀਂ ਤੇ ਨਿਰਸੀ ਫੂਟ ਮਰਾਂ।
ਬੇਅੰਤ ਧਿਆਇਆ,
ਜਿਵੇਂ ਆਕਾਸ਼ ਦਾ ਪੰਛੀ ਉੱਡ ਕੇ ਅੰਤ ਨਹੀਂ ਪਾ ਸਕਦੇ ਪਰ ਉੱਡਦੇ ਆਕਾਸ਼ ਵਿੱਚ ਹੀ ਹੈ, ਇਵੇਂ ਤਤਵੇ ਤੇ ਜਿੰਨੀ ਜਿੰਨੀ ਕਿਸੇ ਦੇ ਟਕਾ ਬਿਰਤੀ ਦੀ ਸਥਿਤੀ ਹੈ ਉਹਨਾਂ ਉਹਨਾਂ ਦਾ ਟਕਾ ਹੁੰਦਾ, ਉਨੀ ਉਡਾਰੀ ਹੁੰਦੀ ਹੈ ਪਰ ਅੰਤ ਨਹੀਂ ਮਹਾਰਾਜ ਦਾ ਪਾਇਆ ਜਾ ਸਕਦਾ, ਬੇਅੰਤ ਹੈ।
ਬੇਅੰਤ ਧਿਆਇਆ,
ਬੇਅੰਤ ਬੇਅੰਤ ਕਰਕੇ ਜਿਨ੍ਹਾਂ ਨੇ ਧਿਆਉਣਾ ਕੀਤਾ ਹੈ।
ਦੁੱਤਰ ਇਹੋ ਸੰਸਾਰ,
ਉਹਨਾਂ ਨੂੰ ਇਹ ਦੁੱਤਰ ਕਠਿਨ ਹੋਇਆ ਨਾ ਜਿਹੜਾ ਤਰਨਾ ਸੰਸਾਰ ਦਾ,
ਸਤਿਗੁਰੂ ਤਰਾ,
ਸਤਿਗੁਰੂ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਨਾਮ ਦਾ ਜਹਾਜ਼ ਦੇ ਕੇ ਤਰਾਪਤਾ ਹੈ।
ਮਿਟਿਆ ਆਵਾ ਗਾਉ,
ਉਹਨਾਂ ਪੁਰਖਾਂ ਦਾ ਆਉਣਾ ਸੀ ਜਿਹੜਾ ਜਨਮ ਧਾਰ ਕੇ ਗਮਨ ਕਰਨਾ ਸੀ ਜੂਨਾਂ ਚ ਵਾਰ ਵਾਰ ਤੇ ਪ੍ਰਲੋਕ ਨੂੰ ਜਾਣਾ ਸੀ ਆਪਦੇ ਕਰਮਾਂ ਤੋਂ ਅਸਾਬ ਦੇਣ ਵਾਸਤੇ, ਇਹ ਆਵਾਗਮਨ ਦਾ ਮਸਲਾ 84 ਲੱਖ ਜੂਨ ਦਾ ਉਹਨਾਂ ਦਾ ਮਿਟ ਗਿਆ।
ਜਾਂ ਪੂਰਾ ਪਾ,
ਜਦੋਂ ਪੂਰਨ ਪਰਮੇਸ਼ਰ ਨੂੰ ਪੂਰੇ ਗੁਰਾਂ ਦੁਆਰਾ ਪੂਰਨ ਬ੍ਰਹਮ ਗਿਆਨ ਦੁਆਰਾ ਪਾ ਲਿਆ।
ਹਰ ਹਾਂ ਅੰਮ੍ਰਿਤ ਹਰ ਕਾ ਨਾਮ,
ਹਰ ਹਾਂ ਹੇ ਸਖੀ ਹੇ ਜਿਗਿਆਸੂ, ਅੰਮ੍ਰਿਤ ਹਰੀ ਦਾ ਨਾਮ ਹੈ।
ਸਤਿਗੁਰ ਤੇ ਪਾਇਆ,
ਇਹ ਸਤਿਗੁਰਾਂ ਤੋਂ ਪਾਇਆ, ਉਹ ਅਮਰ ਹੋ ਗਏ, ਪੁਰਖ ਮਰਨ ਤੋਂ ਰਹਿਤ ਹੋ ਗਏ ਹਨ।
ਮੇਰਾ ਹਾਥ ਪਦਮ
ਪੜਦੇ ਸਰ,
ਆਂਗਨ ਸੁਖ ਬਾਸਨਾ,
ਇਹ ਸਖੀ ਮੇਰੇ ਹਾਥ ਪਦਮ, ਮੇਰੇ ਹੱਥ ਵਿੱਚ ਮਹਾਰਾਜ ਦਾ ਪ੍ਰੇਮ ਰੂਪੀ ਪਦਮ ਕਵਲ ਹੋਇਆ, ਇਸ ਕਰਕੇ ਆਂਗਨ ਸੁਖ ਬਾਸਨਾ, ਮੇਰੇ ਹਿਰਦੇ ਰੂਪੀ ਵਿਹੜੇ ਚ ਸੁਖ ਦੀ ਖੁਸ਼ਬੂ ਮਹਿਕ ਰਹੀ ਹੈ, ਮੇਰੇ ਹਿਰਦੇ ਰੂਪੀ ਵਿਹੜੇ ਵਿੱਚ, ਉਹਦੇ ਆਂਗਨ ਹਿਰਦੇ ਰੂਪੀ ਵਿਹੜੇ ਵਿੱਚ ਸੁਖ ਦੀ ਵਾਸ਼ਨਾ ਫੈਲ ਰਹੀ ਹੈ, ਮਹਿਕ ਫੈਲ ਰਹੀ ਹੈ, ਮੇਰੇ ਹਿਰਦੇ ਚ ਪ੍ਰੇਮ, ਮੇਰੇ ਹੱਥ ਮਨ ਰੂਪੀ ਹੱਥ ਵਿੱਚ ਪ੍ਰੇਮ ਰੂਪੀ ਪਦਮ ਹੈ, ਕਵਲ ਹੈ, ਇਸ ਕਰਕੇ ਆਂਗਨ ਹਿਰਦੇ ਚ ਸੁਖ ਰੂਪੀ ਭਗਤੀ ਦੀ ਵਾਸ਼ਨਾ ਮਹਿਕ ਮਹਿਕ ਰਹੀ ਹੈ।
ਸਖੀ
ਇਸੇ ਪ੍ਰਕਾਰ,
ਮੇਰਾ ਹੱਥ ਪਦਮ,
ਮੇਰੇ ਮਨ ਰੂਪੀ ਹੱਥ ਚ ਸਖਿਆਤ ਹੋ ਗਿਆ ਹੈ, ਜਿਸਦੇ ਚਰਨਾਂ ਕਮਲਾਂ ਚ ਪਦਮ ਹੈ, ਉਹ ਪਦਮ ਨੂੰ ਧਾਰਨ ਵਾਲਾ ਸੰਖ ਚੱਕਰ ਗਦਾ ਪਦਮ ਆਪ ਆਪ, ਇਸ ਪ੍ਰਕਾਰ ਦੇ ਸੰਖ ਚੱਕਰ ਗਦਾ ਹੈ ਧਾਰੀ ਮਹਾਸਾਰਥੀ ਸਤਸੰਗਾ, ਉਹ ਸਰਗੁਣ ਸਰੂਪ ਵੀ ਮੇਰੇ ਮਨ ਰੂਪੀ ਹੱਥ ਦੇ ਵਿੱਚ ਉਹ ਪ੍ਰਾਪਤ ਹੋਇਆ ਹੈ, ਜਿਸਦੇ ਚਰਨਾਂ ਕਮਲਾਂ ਚ ਵੀ ਪਦਮ ਹੈ, ਗੁਰੂ ਅਮਰਦਾਸ ਸਾਹਿਬ ਦੇ ਵੀ ਚਰਨਾਂ ਕਮਲਾਂ ਚ ਪਦਮ ਸੀ, ਜਿਨ੍ਹਾਂ ਦੇ ਬੱਖੀ ਸਾਲ ਇਸੇ ਪ੍ਰਕਾਰ ਸਤਸੰਗ ਜੀ ਮੇਰੇ ਹੱਥ ਪਦਮ ਉਹ ਮੇਰੇ ਹੱਥ ਵਿੱਚ ਉਹ ਪਦਮ ਉਸਦਾ ਪ੍ਰੇਮ ਰੂਪੀ ਪਦਮ ਪ੍ਰਾਪਤ ਹੋਇਆ ਕਬਲ ਪ੍ਰਾਪਤ ਹੋਇਆ ਹੈ
ਆਂਗਨ ਸੁਖ ਬਾਸਨਾ
ਇਸ ਕਰਕੇ ਅਸੀਂ ਉਹਦੇ ਆਂਗਨ ਪ੍ਰੇਮ ਦੇ ਵਿੱਚ ਸੁਖ ਵਿੱਚ ਬਸਣਾ ਕਰਦੇ ਹਾਂ ਉਹਦਾ ਪ੍ਰੇਮ ਹੀ ਇਹੋ ਜਿਹਾ ਸਾਨੂੰ ਪ੍ਰਾਪਤ ਹੋਇਆ ਸੁਖ ਵਿੱਚ ਹੀ ਹਰ ਵਕਤ ਬਸਦੇ ਹਾਂ ਇਸੇ ਪ੍ਰਕਾਰ ਮੇਰਾ ਹੱਥ ਪਦਮ ਮੇਰੇ ਅੰਤਾਕਰਨ ਵੀ ਹੱਥ ਚ ਪਦਮ ਕਬਲ ਦੀ ਨੇ ਨਿਰਲੇਪ ਰਹਿਣ ਵਾਲਾ ਸਖਿਆਤ ਹੋ ਗਿਆ ਹੈ ਇਸ ਕਰਕੇ ਹੇ ਸਖੀ
ਆਂਗਨ ਸੁਖ ਬਾਸਨਾ
ਸਾਡੇ ਉਹ ਆਂਗਨ ਪਿਆਰੇ ਦੇ ਕਰਕੇ ਸੁਖ ਵਿੱਚ ਵਸਣਾ ਹੋਇਆ ਉਸਦੀ ਪ੍ਰਾਪਤੀ ਕਰਕੇ
ਸਖੀ ਮੂਰੇ ਕੰਠ ਰਤਨ
ਹੇ ਸਖੀਏ ਮੇਰੇ ਕੰਠ ਦੇ ਰਤਨ ਰੂਪ ਬ੍ਰਹਮ ਪ੍ਰਾਪਤ ਹੋ ਗਿਆ ਹੈ ਅਭੇਦ ਨਿਸ਼ਚੈ ਰੂਪੀ ਕੰਠ ਸਾਨੂੰ ਪ੍ਰਾਪਤ ਹੋਇਆ ਕੰਠ ਦੇ ਨਾਲ ਲਾ ਲਿਆ ਹੈ ਪ੍ਰਤੱਖ ਸਰਗੁਣ ਰੂਪ ਧਾਰ ਕੇ ਕੰਠ ਦੇ ਨਾਲ ਆ ਮਿਲਿਆ ਹੈ
ਵੇਖ ਦੁੱਖ ਨਾਸਨਾ
ਮਹਾਰਾਜ ਦੇ ਦਰਸ਼ਨ ਵੇਖ ਕੇ ਸਖੀ ਮੇਰੇ ਦੁੱਖ ਹੀ ਸਾਰੇ ਨਾਸਨਾ ਨਾਸ ਹੋ ਗਏ ਹੈ ਕੋਈ ਦੁੱਖ ਨਹੀਂ ਸਾਨੂੰ ਕਿਸੇ ਪ੍ਰਕਾਰ ਦਾ ਰਿਹਾ ਬਿਪਤਾ ਸਾਰੀਆਂ ਹੀ ਦੂਰ ਕਰਤੀਆਂ ਸੱਚੇ ਪਾਤਸ਼ਾਹ ਨੇ ਇਸੇ ਪ੍ਰਕਾਰ
ਸਖੀ ਮੂਰੇ ਕੰਠ ਰਤਨ
ਫਿਰ ਸਖੀਏ ਮੇਰੇ ਕੰਠ ਭੇਦ ਨਿਸ਼ਚੈ ਰੂਪੀ ਕੰਠ ਵਿੱਚ ਉਹ ਰਤਨ ਰੂਪ ਬ੍ਰਹਮ ਸਖਿਆਤ ਹੋਇਆ ਹੈ
ਵੇਖ ਦੁੱਖ ਨਾਸਨਾ
ਉਹਦੇ ਸਾਰਿਆਂ ਦੇ ਅੰਦਰ ਕਿ ਸਰਬੱਤਰ ਦੇਸਾ ਹੈ ਕਿ ਸਰਬੱਤਰ ਭੇਸਾ ਹੈ ਉਸ ਰੂਪ ਤੋਂ ਬਿਨਾਂ ਹੋ ਜਤਰ ਜਾਓ ਤਦ ਬੀਠਲ ਪਹਿਲਾ ਵੇਖ ਕੇ ਸਾਰੇ ਦੁੱਖ ਨਾਸ ਹੋ ਗਏ ਹਨ
ਬਸ ਸੰਗ ਗੋਪਾਲ
ਸਖੀ ਮੈਂ ਉਸ ਗੋਪਾਲ ਦੇ ਨਾਲ ਹਰ ਵਕਤ ਬ੍ਰਹਮਾਕਾਰ ਬਿਰਤੀ ਕਰਕੇ ਬਸਦੀ ਹਾਂ
ਸਗਲ ਸੁਖ ਰਾਸ ਹਰ
ਉਹ ਹਰੀ ਸਾਰਿਆਂ ਸੁਖਾਂ ਦੀ ਰਾਸ ਆਉਂਦੀ ਹੈ ਉਹਦੀ ਰਾਸ ਸਰਦਾ ਜਿਨ੍ਹਾਂ ਦੇ ਅੰਦਰ ਹੈ ਸਾਰੇ ਉਹਨਾਂ ਨੂੰ ਸੁਖ ਪ੍ਰਾਪਤ ਹੋ ਗਏ ਹਨ
ਹਰ ਹਾਂ ਰਿੱਧ ਸਿੱਧ ਨਵਨਿਧ
ਹੇ ਸਖੀਏ ਕੀ ਦੱਸੀਏ ਰਿਧੀਆਂ ਅੰਨ ਦੀ ਅਤੋੜਤਾ ਮੁੱਕਣਾ ਨਾ ਪੰਜ ਸੇਰ ਅੰਨ ਲੈ ਕੇ ਅੱਠ ਦਿਨ ਤੱਕ ਵਰਤਾਉਂਦੇ ਰਹਿਣਾ ਕਿੰਨੇ ਹਜ਼ਾਰਾਂ ਖਾ ਜਾਣ ਮੁੱਕਣ ਨਾ ਦੇਣਾ ਜਿਵੇਂ ਭਾਈ ਰੂਪ ਚੰਦ ਜੀ ਜਿਸ ਵਕਤ ਲੰਗਰਾਂ ਦੀ ਸੇਵਾ ਕਰਿਆ ਕਰਦੇ ਗੁਰੂ ਛੇਵੇਂ ਪਾਤਸ਼ਾਹ ਲੰਗਰ ਚਲਾਇਆ ਤਖਾਣਾ ਦਾ ਕੰਮ ਛੁਡਾ ਕੇ ਕਿ ਤੁਸੀਂ ਭਾਈ ਲੰਗਰ ਚਲਾਇਆ ਕਰੋ ਸਾਰੇ ਮਿਲ ਕਰਕੇ ਇਹ ਲੰਗਰ ਵਾਸਤੇ ਲੱਕੜਾਂ ਲੈਣ ਵਾਸਤੇ ਗਏ ਹੋਏ ਸੀ ਬਾਢੇ ਪਹਿਲਾਂ ਇਹ ਪ੍ਰਸ਼ਾਦੇ ਉਹਨਾਂ ਦੇ ਲੈ ਕੇ ਤੁਰੇ ਜਾ ਰਹੇ ਸੀ ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਸਾਹਿਬ ਮਹਾਰਾਜ ਵਿੱਚ ਜੰਗ ਵਾਸਤੇ ਉੱਥੇ ਕੈਂਪ ਲਾ ਲਿਆ ਸੀ ਫੌਜਾਂ ਨੂੰ ਉਡੀਕਦੇ ਸਨ ਤੇ ਭਾਈ ਰੂਪੇ ਨੂੰ ਨਾਮ ਸੁਣ ਕੇ ਭਾਈ ਬਿਧੀ ਚੰਦ ਕਹਿੰਦੇ ਰੂਪੇ ਮਹਾਰਾਜ ਸਾਹਿਬ ਦੇ ਕੋਲੇ ਘੋੜਾ ਲੈ ਕੇ ਚੱਲੇ ਗੁਰੂ ਸਾਹਿਬ ਦੇ ਘੋੜੇ ਸੀ ਤੁਸੀਂ ਜ਼ਬਰਦਸਤੀ ਖੋਏ ਸੀ ਮੈਂ ਇਸ ਬਹਾਦਰੀ ਨਾਲ ਤੁਹਾਡੇ ਕੋਲ ਲੈ ਚੱਲਿਆ ਇਹ ਦੱਸਿਆ ਆਇਆ ਸੀ ਇਸ ਕਰਕੇ ਫੌਜ ਇੱਥੇ ਚੜ ਕੇ ਆਈ ਸੀ ਤਿੰਨ ਕੁ ਸੌ ਦਾ ਸਿਪਾਹੀਆਂ ਦਾ ਦਸਤਾ ਸੀ ਭਾਲਦਾ ਹੋਇਆ ਜਦ ਰੂਪੇ ਆਇਆ ਭਾਈ ਰੂਪਾ ਜੀ ਪ੍ਰਸ਼ਾਦੇ ਲਿਜਾ ਰਹੇ ਸਨ ਇੱਕ ਬਾਲਟੀ ਦਾਲ ਦੀ ਸੀ ਤੇ ਪ੍ਰਸ਼ਾਦਿਆਂ ਦਾ ਟੋਕਰਾ ਸੀ ਇਹ ਤੁਰਕ ਕਹਿਣ ਲੱਗੇ ਇਹਨਾਂ ਨੂੰ ਰੋਟੀ ਨਹੀਂ ਖਾਣਤੀ ਜਿਉਂ ਲਾਹੌਰੋਂ ਸੂਬੇ ਨੂੰ ਚੜਾਏ ਸੀ ਲਲਾ ਵੇਗ ਨੇ ਇਹ ਬਾਹਲੇ ਭੁੱਖੇ ਦੁਖੀ ਸਨ ਉਹਨਾਂ ਨੇ ਆਪਦੀਆਂ ਬਣਾ ਕੇ ਖਾ ਲਈਆਂ ਸੀ ਇਹ ਭੁੱਖ ਦੇ ਦੁਖੀ ਲੋਕ ਹੋਏ ਇੱਧਰ ਜਦੋਂ ਭਾਈ ਰੂਪੇ ਆਏ ਤੇ ਗੁਰੂ ਸਾਹਿਬ ਜੀ ਉਸ ਵੇਲੇ ਗੁਰੂ ਸਾਹਿਬ ਮਹਾਰਾਜ ਵਿੱਚ ਉੱਥੇ ਆਪਣਾ ਤਿਆਰੀ ਕਰ ਬੈਠੇ ਸੀ ਜੰਗ ਦੀ ਇਹ ਭਾਈ ਰੂਪੇ ਤੋਂ ਰੋਟੀਆਂ ਖੋਣ ਲੱਗੇ ਭਾਈ ਰੂਪ ਚੰਦ ਕਹਿਣ ਲੱਗਾ ਭਾਈ ਐਂ ਕਰੋ ਤੁਸੀਂ ਪੰਗਤ ਲਾ ਕੇ ਬਹਿ ਜਾਓ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਪ੍ਰਸ਼ਾਦਾ ਛਕਾਊਂ ਇਹ ਸਿਪਾਹੀ ਧੀਰਜ ਕਰਕੇ ਪੰਗਤ ਲਾ ਕੇ 300 ਸਿਪਾਹੀ ਸੀ ਬੈਠ ਗਿਆ ਉਸ ਵੇਲੇ ਸਤਸੰਗ ਜੀ ਦਸ ਗੁਰ ਜੋਤ ਦਵਾਕਰ ਪੁਸਤਕ ਵਿੱਚ ਇਹ ਪ੍ਰਸੰਗ ਲਿਖਿਆ ਹੈ ਭਾਈ ਰਾਮਿੰਦਰ ਸਿੰਘ ਸਾਧੂ ਨੇ ਬਣਾਇਆ ਹੈ ਉਹਦੇ ਵਿੱਚ ਲਿਖਿਆ ਹੈ ਕਿ ਭਾਈ ਬਿਧੀ ਭਾਈ ਰੂਪ ਚੰਦ ਨੇ ਦੋ ਦੋ ਪ੍ਰਸ਼ਾਦੇ ਤੇ ਉੱਤੇ ਦਾਲ ਦਾ ਕੜਛਾ ਪਾਈ ਗਿਆ ਸਾਰੀ ਫੌਜ 300 ਨੂੰ ਰਜਾ ਦਿੱਤਾ ਰਜਾ ਕੇ ਤੇ ਫਿਰ ਸਾਰੇ ਜਿਹੜੇ ਵਾਢੇ ਸੀ ਲੱਕੜਾਂ ਦੇ ਉਹਨਾਂ ਨੂੰ ਵੀ ਜਾ ਕੇ ਰਜਾਇਆ ਤੇ ਉਸੇ ਤਰ੍ਹਾਂ ਨਾਲ ਟੁੱਟ ਰਿਹਾ ਇਹਦਾ ਨਾਂ ਰਿੱਧੀ ਹੈ ਸਤਸੰਗ ਜੀ ਜਿਹੜਾ ਅੰਨ ਦਾ ਨਾਮ ਮੁੱਕਣਾ ਕਿੰਨੇ ਆ ਜਾਣ ਸਾਰਿਆਂ ਨੂੰ ਛਕਾ ਕੇ ਫਿਰ ਵੀ ਲੰਗਰ ਵਧੀਆ ਹੀ ਰਹਿਣਾ ਘਟਣਾ ਨਾ ਇਹਦਾ ਨਾਂ ਰਿੱਧੀ ਹੈ ਮਹਾਰਾਜ ਸਾਹਿਬ ਕਹਿੰਦੇ ਇਸ ਪ੍ਰਕਾਰ
ਹਰ ਹਾਂ ਰਿੱਧ ਸਿੱਧ ਨਵਨਿਧ
ਹੇ ਹਰ ਹਾਂ ਹੇ ਸਖੀ ਰਿੱਧੀਆਂ ਜਿਹੜੀਆਂ ਅੰਨ ਦੀ ਅਤੋੜਤਾ ਸਿੱਧੀਆਂ ਅਣਵਾ ਮਹਿਮਾ ਆਦਿਕ
ਨਵਨਿਧ
ਤੇ ਨੌ ਨਿਧੀਆਂ ਅਸਨ ਬਸਨ ਭੂ ਕਣਕ ਪੁੰਨ ਦਾਸੀ ਚੌਂਪ ਗੁਲਾਮ ਰਸਵਾਹੇ ਹੰਡਵਾਹੇ ਜਾਨੀਏ ਜੇ ਨੌ ਨਿਧ ਕੇ ਨਾਮ ਜਾਂ ਪਦਮ ਮਹਾਂ ਪਦਮ ਆਦਿਕ ਸੰਸਕ੍ਰਿਤ ਦੇ ਪੁਸਤਕਾਂ ਨੌ ਨਿਧੀਆਂ ਹੋਰ ਲਿਖੀਆਂ ਹੋਈਆਂ ਹਨ ਪਦਮ ਪੋਤੇ ਤੱਕ ਪਦਾਰਥ ਨਾ ਮੁੱਕਣਾ, ਮਹਾਂ ਪਦਮ ਪੜੋਤੇ ਤੱਕ ਰਹਿਣਾ ਇਤਿਹਾਸਿਕ ਜੋ ਸਿੱਧੀਆਂ ਹਨ,
ਬਸ ਹੈ ਸਦਾ
ਨਿਧੀਆਂ ਹਨ,
ਬਸ ਹੈ ਜਿਸ ਸਦਾ ਕਾਲ
ਜਿਸ ਅੰਤਰਜਾਮੀ ਦੇ ਹੱਥ ਵਿਚ ਸਾਰਾ ਵਸਦੀਆਂ ਹਨ, ਜਿਸ ਦੇ ਪਿਆਰਿਆਂ ਦੇ ਹੱਥਾਂ ਚ ਮਾਰ ਰੱਖੀਆਂ, ਠਾਕੁਰ ਕਰਤਲ ਧਰਿਆ ਕੇ ਦੇਣ ਵੇਲੇ ਦੇਰ ਨਾ ਲੱਗੇ, ਉਹਨਾਂ ਦੀ ਤਲੀ ਦੇ ਉੱਤੇ ਰੱਖ ਛੱਡੀਆਂ ਹਨ।
ਪਰ ਤ੍ਰੈ ਰਾਵਣ ਜਾਹੇ,
ਐਸਾ ਉਹ ਪਰਮੇਸ਼ੁਰ ਹੈ, ਉਸ ਪਰਮੇਸ਼ੁਰ ਦੇ ਪ੍ਰਾਪਤੀ ਕਰਕੇ ਕਿਹੜੀ ਗੱਲ ਦੀ ਕਮੀ ਰਹਿੰਦੀ ਹੈ, ਸਭ ਪਦਾਰਥ ਆ ਜਾਂਦੇ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੋ ਜੇ। ਹਾਂਜੀ,
ਪਰ ਤ੍ਰੈ ਰਾਵਣ ਜਾ,
ਫਿਰ ਹਰਹਾਂ ਦਾ ਜਿਹੜਾ ਸੁਭਾਅ ਸੀ ਉਸ ਨੂੰ ਵੇਖ ਕੇ ਮਹਾਰਾਜ ਸਾਹਿਬ ਸਿੱਖਿਆ ਦਿੰਦੇ ਹਨ ਕਿ ਹਰਹਾਂ ਇਹ ਜਿਹੜਾ ਸੁਭਾਅ ਹੈ ਵਿਸ਼ੇ ਦੀ ਵਾਸ਼ਨਾ ਵਾਲਾ, ਇਹ ਮਿਟਣਾ ਚਾਹੀਦਾ। ਹਜ਼ੂਰ ਉਪਦੇਸ਼ ਦਿੰਦੇ ਹਨ ਸਾਰਿਆਂ ਦੇ ਸਾਂਝੇ ਗੁਰੂ ਜੀ ਹੋਏ ਮਹਾਰਾਜ ਸਾਹਿਬ, ਜਿਵੇਂ ਮਹਾਰਾਜ ਸਾਹਿਬ ਨੇ ਸ਼ਿਵਨਾਵ ਦੇ ਪਾਸ ਜਾ ਕੇ ਮਹਾਰਾਜ ਸਾਹਿਬ ਜੀ ਨੇ ਸੰਗਲਾ ਦੀਪ ਚ ਕਿਹਾ ਸੀ, ਗਾਛੋ ਪੁੱਤਰੀ ਰਾਜਕੁਮਾਰ, ਨਾਮ ਬਣੋ ਸੱਚ ਦੋਰ ਸਵਾਰ, ਫਿਰ ਸੇਵੋ ਪ੍ਰਭ ਪ੍ਰੇਮ ਆਧਾਰ, ਇਸੇ ਪ੍ਰਕਾਰ ਉਪਦੇਸ਼ ਦਿੰਦੇ ਹਨ।
ਪਰ ਤ੍ਰੈ ਰਾਵਣ ਜਾ,
ਜਿਹੜੇ ਪਰਾਈਆਂ ਇਸਤਰੀਆਂ ਦੇ ਤਾਂ ਹੀ ਰਾਵਣ ਭੋਗਣ ਵਾਸਤੇ ਪੁਰਖ ਜਾਂਦੇ ਹੈ, ਜਿਹੜੀਆਂ ਪਰ ਪੁਰਖਾਂ ਨੂੰ ਇਸਤਰੀਆਂ ਭੋਗਣ ਵਾਸਤੇ ਜਾਂਦੀਆਂ ਹਨ।
ਸੇਈ ਤਾਲਾਜੀ ਹੈ,
ਸੇਈ ਤਾਲਾਜੀ, ਉਹ ਤਲੇ ਜਾਣਗੇ ਨਰਕਾਂ ਚ ਕੜਾਹਿਆਂ ਚ ਪਾ ਕੇ, ਜਿਸ ਪ੍ਰਕਾਰ ਮਹਾਰਾਜ ਜੀ ਦੇ ਬਚਨ ਹਨ ਕਿ ਤਪਤ ਥੰਮ ਗੱਲ ਦਾ ਹੈ, ਤੱਤਿਆਂ ਥੰਮਾਂ ਦੇ ਨਾਲ ਲਾ ਕੇ ਗਲ ਉਹਨਾਂ ਦੇ ਚਬੇੜੇ ਜਾਣਗੇ, ਇਹ ਦੰਡ ਦਿੱਤਾ ਜਾਏਗਾ, ਉਹ ਤਲੇ ਜਾਣਗੇ ਨਰਕਾਂ ਰੂਪੀ ਕੜਾਹਿਆਂ ਚ ਪਾ ਕੇ, ਜਿਵੇਂ ਚੌਲ ਉਬਾਲੇ ਜਾਂਦੇ ਹੈ, ਇਹ ਦੰਡ ਮਿਲੇਗਾ ਉਹਨਾਂ ਇਸਤਰੀਆਂ ਨੂੰ ਤੇ ਉਹਨਾਂ ਪੁਰਸ਼ਾਂ ਨੂੰ ਜਿਹੜੇ ਪਰਾਏ ਘਰਾਂ ਵੱਲ ਤੱਕਦੇ ਹੈ। ਇਸੇ ਪ੍ਰਕਾਰ
ਪਰ ਤ੍ਰੈ ਰਾਵਣ ਜਾ,
ਜਿਹੜੇ ਪਰਾਈ ਇਸਤਰੀਆਂ ਨੂੰ ਭੋਗਣ ਵਾਸਤੇ ਜਾਂਦੇ ਹੈ, ਸੇਈ ਤਾਂ ਲਾਜੀ ਹੈ, ਉਹ ਇਸ ਲੋਕ ਚ ਵੀ ਸ਼ਰਮਿੰਦੇ ਹੁੰਦੇ ਹੈ, ਬੜੀ ਲੋਕ ਉਹਨਾਂ ਦੀ ਇੱਜ਼ਤ ਨਹੀਂ ਰਹਿੰਦੀ, ਵਿਕਾਰੀ ਆਦਮੀ ਦੀ ਸ਼ਰਮ ਤੋਂ ਰਹਿਤ ਹੋ ਜਾਂਦੇ ਹੈ, ਤੇ ਪ੍ਰਲੋਕ ਚ ਵੀ ਉਹਨਾਂ ਨੂੰ ਸ਼ਰਮਿੰਦੇ ਕੀਤਾ ਜਾਂਦਾ, ਤੱਤਿਆਂ ਥੰਮਾਂ ਨਾਲ ਚਵੇੜੇ ਜਾਂਦੇ ਹੈ, ਇਹ ਦੰਡ ਦਿੱਤਾ ਜਾਂਦਾ ਹੈ।
ਨਿਤ ਪ੍ਰਤ ਹਿਰਹਿ ਪਰ ਦਰਬ,
ਇਸੇ ਪ੍ਰਕਾਰ
ਪਰ ਤ੍ਰੈ ਰਾਵਣ ਜਾ,
ਪਰਾਈ ਇਸਤਰੀ ਦੀ ਨਿਆਈ ਕੌਣ ਹੈ, ਈਸ਼ਵਰ ਦੀ ਹੈ ਨਾ ਮਾਇਆ, ਆਪਣੀ ਤਾਂ ਨੀ ਨਾ, ਇਸ ਨੂੰ ਜਿਹੜੇ ਰਾਵਣ ਇਕੱਤਰ ਕਰਨ ਵਾਸਤੇ ਵੀ ਇਕੱਠੀ ਕਰ ਲੋ ਜਿੰਨੀ ਹੋ ਜੇ, ਚਾਹੇ ਕਿਸੇ ਨੂੰ ਮਾਰ ਦਿਓ, ਖੋਹ ਲੋ, ਖਿੰਜ ਲੋ, ਜਿਹੜੇ ਮਾਇਆ ਨੂੰ ਇਕੱਤਰ ਕਰਨ ਵਾਸਤੇ ਤੁਰੇ ਹੀ ਰਹਿੰਦੇ ਹਰ ਵਕਤ।
ਸੇਈ ਤਾਲਾ ਜੀ ਹੈ,
ਉਹਨਾਂ ਭਾਈ ਤਲੇ ਜਾਂਦੇ ਹੈ ਨਰਕਾਂ ਰੂਪੀ ਕੜਾਹਿਆਂ ਚ ਪਾ ਕੇ, ਡੰਡ ਦਿੱਤਾ ਜਾਂਦਾ ਉਹਨਾਂ ਦੇ ਤਾਂ ਹੀ।
ਨਿਤ ਪ੍ਰਤ ਹਿਰਹਿ ਪਰ ਦਰਬ,
ਜਿਹੜੇ ਨਿਤਾ ਪ੍ਰਤੀ ਪਰਾਏ ਧਨਾਂ ਨੂੰ ਚਰਾਉਂਦੇ ਰਹਿੰਦੇ ਹਨ, ਖੀਸੇ ਕੱਢਦੇ ਰਹਿੰਦੇ ਹਨ,
ਛਿਦਰ ਕੱਤ ਢਾਕੀ ਹੈ,
ਉਹ ਐਡੇ ਦੋਸ਼ੀ ਹਨ, ਉਹ ਆਪਦੇ ਦੋਸ਼ਾਂ ਨੂੰ ਕਿੱਥੇ ਢਕਣਗੇ, ਸਾਰਿਆਂ ਦੇ ਚੋ ਐਸੇ ਡਾਕੂ ਚੋਰ ਠੱਗ ਮਸ਼ਹੂਰ ਹੋ ਜਾਂਦੇ ਹਨ, ਉਹਨਾਂ ਨੂੰ ਚੋਰ ਯਾਰ ਜੁਆਰ ਪੀੜੇ ਕਹਾਣੀਆਂ, ਚੋਰਾਂ ਨੂੰ ਯਾਰਾਂ ਨੂੰ ਜੂਏਬਾਜ਼ਾਂ ਨੂੰ ਕਹਾਣੀ ਵਿੱਚ ਪਾ ਕੇ ਪੀੜਿਆ ਜਾਵੇਗਾ ਕੋਹਲੂ ਚ, ਇਹ ਦੰਡ ਮਿਲੇਗਾ, ਸਤਿਗੁਰਾਂ ਦੇ ਬਚਨ ਹਨ।
ਛਿਦਰ ਕੱਤ ਢਾਕੀ ਹੈ,
ਆਪਦੇ ਗੁਨਾਹ ਨੂੰ ਕਿੱਥੇ ਕੁ ਤੱਕ ਢੱਕ ਲੈਣਗੇ, ਉਹ ਦੁਨੀਆਂ ਚ ਪ੍ਰਗਟ ਹੋ ਜਾਣੇ ਹੈ ਜ਼ਰੂਰ,
ਹਰ ਗੁਣ
ਅੰਤ ਨੂੰ ਜਦੋਂ ਧਰਮ ਰਾਜ ਉਹ ਲੇਖਾ ਮੰਗ ਹੈ, ਬਾਕੀ ਨਿਕਸੀ ਭਾਰੀ ਉਹਨੂੰ ਕਿੱਥੇ ਢੱਕ ਲੈਣਗੇ,
ਹਰ ਗੁਣ ਰਾਮਤ ਪਵਿੱਤਰ,
ਜੋ ਹਰੀ ਦੇ ਗੁਣਾਂ ਨੂੰ ਇਹ ਹਰਾਂ ਉਚਾਰਦੇ ਹੈ ਉਹਨਾਂ ਦੇ ਜੀਵਨ ਪਵਿੱਤਰ ਹਨ,
ਸਗਲ ਕੁਲ ਤਾਰ,
ਉਹ ਤਾਂ ਆਪ ਵੀ ਤਰ ਜਾਂਦੇ ਹੈ, ਸਾਰੀਆਂ ਕੁਲਾਂ ਨੂੰ ਵੀ ਨਾਲ ਤਾਰ ਲੈਂਦੇ ਹਨ,
ਹਰ ਹਾਂ ਸੁਣਤੇ ਭਏ ਪੁਨੀ,
ਫਿਰ ਸਖੀ ਉਹ ਸੁਣਦੇ ਵੀ ਪਵਿੱਤਰ ਹੋ ਗਏ ਮਹਾਰਾਜ ਦੇ ਨਾਮ ਨੂੰ,
ਪਾਰ ਬ੍ਰਹਮ ਵਿਚਾਰ,
ਜਿਹੜੇ ਪਾਰ ਬ੍ਰਹਮ ਦੀ ਵਿਚਾਰ ਕਰਦੇ ਵਿਚਾਰ ਕਰਨ ਵਾਲੇ ਵੀ ਨਿਹਾਲ ਹੋ ਗਏ ਹਨ,
ਉਪਰ ਬਣੇ ਆਕਾਸ਼,
ਉਪਰ ਬਣੇ ਆਕਾਸ਼, ਵੇਖੋ ਜਦੋਂ ਬੱਦਲ ਛਾਇਆ ਹੁੰਦਾ ਉੱਪਰ ਆਕਾਸ਼ ਦੇ, ਸੋਹਣਾ ਬੱਦਲ ਛਾਇਆ ਹੁੰਦਾ ਬਣਿਆ ਹੁੰਦਾ ਹੈ,
ਤਲੇ ਧਰ ਸੂ ਹੁੰਦੀ,
ਥੱਲੇ ਧਰਤੀ ਜਿਹੜੀ ਹੈ ਉਹ ਵੀ ਵਰਖਾ ਦੇ ਹੋਣੇ ਕਰਕੇ ਸਬਜ਼ੀ ਦੇ ਨਾਲ ਸੋਭਨੀਕ ਹੁੰਦੀ ਹੈ,
ਜਹ ਜਿਸ ਚਮਕੈ ਬੀਜਲ,
ਤੇ ਦਸ ਚਾਰ ਸਵੇਰੇ ਬਿਜਲੀ ਚਮਕਾਰਾ ਮਾਰਦੀ ਹੈ,
ਮੁਖ ਕਾ ਜੋ ਹੁੰਦੀ,
ਇਸ ਪ੍ਰਕਾਰ ਸਖੀ ਆਪਣੇ ਪਤੀ ਦੇ ਮੁਖ ਦੇ ਦਰਸ਼ਨ ਕਰੀਦੇ ਹੈ, ਸੋ ਉਹ ਧੰਨ ਹਨ ਬੀਬੀਆਂ ਜਿਹੜੇ ਆਪਣੇ ਪਤੀ ਦੇ ਹੀ ਦਰਸ਼ਨ ਕਰਦੀਆਂ ਹਨ, ਇਸੇ ਪ੍ਰਕਾਰ ਫਰਮਾਉਂਦੇ ਹਨ,
ਉੱਪਰ ਬਣੇ ਆਕਾਸ਼,
ਆਕਾਸ਼ ਕੌਣ, ਚਿਦਾਕਾਸ਼ ਦੇ ਵਿੱਚ ਉੱਪਰ ਸਤਿਗੁਰੂ ਸਾਹਿਬ ਜੀ, ਬੱਦਲ ਰੂਪ ਬਣੇ ਹੋਏ ਨੇ ਮੇਘਾਂ ਦੀ ਨਿਆਈ
ਤਲੇ ਤਰਸੂ
ਤੇ ਤਲੇ ਜਿਹੜੇ ਸਾਰਿਆਂ ਦੀ ਧੂੜ ਬਣੇ ਹੋਏ ਆ ਜਗਿਆਸੂ ਗਰੀਬੀ ਆਲੇ ਹੈ ਉਹਨਾਂ ਦੀ ਬੁੱਧ ਰੂਪੀ ਧਰਤੀ ਸੋਹਦੀ ਹੈ
ਚਮਕੈ ਬੀਜਲ
ਸਤਿਗੁਰੂ ਮਹਾਰਾਜ ਸਾਹਿਬ ਉਪਦੇਸ਼ ਰੂਪੀ ਵਰਖਾ ਕਰਦੇ ਹੈ ਦਸੋ ਦਸ ਚ ਬਿਜਲੀ ਦੇ ਚਮਕਾਰੇ ਨਹੀਂ ਸਦੋ ਮੈਂ ਬਿਰਤੀ ਜਦੋਂ ਹੋ ਜਾਂਦੀ ਹੈ ਨਾ ਚਾਰ ਸਵੇਰੇ ਜਿਵੇਂ ਦਿਨ ਚੜ ਜਾਂਦਾ ਹੈ ਐਂ ਪ੍ਰਕਾਸ਼ ਹੁੰਦਾ ਹੈ ਉਹ ਸਤੋਮੈ ਬਿਰਤੀ ਦਾ ਪ੍ਰਕਾਸ਼ ਪਹਿਲਾਂ ਸਾਧ ਸੰਗਤ ਜੀ ਬਿਰਤੀ ਦੇ ਅੰਦਰ ਤਾਮਸੀ ਪ੍ਰਕਾਸ਼ ਜਿਹੜਾ ਹੈ ਇਹ ਤਾਂ ਚੰਦ ਤੇ ਸੂਰਜ ਆਦਿਕਾਂ ਦਾ ਜਿਹੜਾ ਅੱਖਾਂ ਨਾਲ ਦਿਸਦਾ ਇਹ ਹੈ ਅਤੇ ਜਿਹੜਾ ਸੁਰਤ ਦੇ ਨਾਲ ਪ੍ਰਕਾਸ਼ ਦਿਸਦਾ ਹੈ ਉਹ ਹਿਰਦੇ ਦੇ ਅੰਦਰ ਚਿੱਟਾ ਦੁੱਧ ਵਰਗਾ ਹੈ ਅਤੇ ਜਿਹੜਾ ਸਾਧ ਸੰਗਤ ਜੀ ਦਸਵੇਂ ਦੁਆਰ ਦਿਸਦਾ ਦਸਵੇਂ ਦੁਆਰ ਦੀ ਰੋਸ਼ਨੀ ਹੈ ਚਿੱਟੀ ਜਿਵੇਂ ਗੈਸ ਦੀ ਬੱਤੀ ਚਮਕਾਰਾ ਮਾਰ ਦਿੰਦੀ ਹੈ ਇਸ ਪ੍ਰਕਾਰ ਦੀ ਉਹ ਚਮਕੀਲੀ ਰੋਸ਼ਨੀ ਹੈ ਚੌਮੁਖੀਆ ਜਿਵੇਂ ਦੀਆ ਹੁੰਦਾ ਇਸ ਪ੍ਰਕਾਰ ਦਾ ਪ੍ਰਕਾਸ਼ ਹੈ ਇਸੇ ਪ੍ਰਕਾਰ ਫਿਰ ਨਾੜਾਂ ਦੇ ਵਿੱਚ ਜਿਹੜਾ ਪ੍ਰਕਾਸ਼ ਹੈ ਉਹ ਜਠਰਾਗਣੀ ਦਾ ਪ੍ਰਕਾਸ਼ ਹੈ ਜਿਵੇਂ ਬਿਜਲੀ ਦੇ ਤਾਰਾਂ ਚਮਕਦੀਆਂ ਐਂ ਨਾੜਾਂ ਚਮਕਦੀਆਂ ਪ੍ਰਤੀਤ ਹੁੰਦੀਆਂ ਇਸੇ ਪ੍ਰਕਾਰ ਸਾਧ ਸੰਗਤ ਜੀ ਸ਼ਾਸਤਰ ਗਿਆਨ ਕਰਕੇ ਜਿਹੜੀ ਸ਼ੁੱਧ ਬੁੱਧੀ ਹੋ ਕੇ ਅੰਦਰ ਪ੍ਰਕਾਸ਼ ਹੋਣਾ ਉਹ ਸਤੋਮੈ ਪ੍ਰਕਾਸ਼ ਹੈ ਅਤੇ ਇਸੇ ਪ੍ਰਕਾਰ ਹਿਰਨ ਗਰਭ ਦਾ ਪ੍ਰਕਾਸ਼ ਹੈ ਚਿੱਟਾ ਦੁੱਧ ਨਾਲ ਵੀ ਬਹੁਤਾ ਚਾਨਣ ਪ੍ਰਤੀਤ ਹੋਣਾ ਸਾਰਿਆਂ ਥਾਵਾਂ ਵਿੱਚ ਉਹ ਹਿਰਨ ਗਰਭ ਦਾ ਪ੍ਰਕਾਸ਼ ਹੈ ਅਤੇ ਜਿਹੜਾ ਸਰੂਪ ਦਾ ਪ੍ਰਕਾਸ਼ ਹੈ ਉਹ ਸਾਧ ਸੰਗਤ ਜੀ ਚੇਤਨ ਸੱਤਾ ਦਾ ਉਹ ਚਾਰ ਸਪੇਰੇ ਬਿਜਲੀ ਦੀਆਂ ਸੱਤਾ ਦਾ ਪ੍ਰਕਾਸ਼ ਹੁੰਦਾ ਉਸ ਵਿੱਚ ਮੁੱਖ ਜੋ ਅੰਤਾ ਕਰਨ ਦੇ ਅੰਦਰ ਬ੍ਰਹਮ ਹੈ ਮੁਖੀ ਜੋ ਸਾਰਿਆਂ ਦਾ ਉਸ ਰੂਪ ਨੂੰ ਵੇਖਦੀ ਹੈ ਜੀ ਜਸੂ ਦੀ ਬਿਰਤੀ ਇਸ ਪ੍ਰਕਾਰ ਆਨੰਦ ਵਿੱਚ ਲੀਨ ਹੋ ਰਹੇ ਹਾਂ
ਖੋਜਤ
ਇਸੇ ਪ੍ਰਕਾਰ ਫੇਰ ਪੜੋ
ਉੱਪਰ ਬਣਾ ਆਕਾਸ਼
ਗੁਰੂ ਮਹਾਰਾਜ ਸਾਹਿਬ ਤਾਂ ਚਿਦਾਕਾਸ਼ ਦੇ ਵਿੱਚ ਉੱਪਰ ਸਾਰੇ ਸੰਸਾਰ ਤੋਂ ਬ੍ਰਹਮ ਰੂਪ ਹੋ ਕੇ ਸੁੰਦਰ ਬਣ ਰਹੇ ਹਨ
ਤਲੇ ਤਰਸੂ
ਅਤੇ ਤਲੇ ਸਾਰਿਆਂ ਦੇ ਚਰਨਾਂ ਦੀ ਧੂੜ ਜਗਿਆਸੂਆਂ ਦੀ ਬਿਰਤੀ ਬ੍ਰਹਮਾਕਾਰ ਬਿਰਤੀ ਵਾਲੀ ਸੋਹੰਦੀ ਹੈ
ਚਮਕਾ ਬੀਜ
ਚਾਰ ਸਪੇਰੇ ਚੇਤਨ ਸੱਤਾ ਰੂਪੀ ਬਿਜਲੀ ਵਰਗਾ ਪ੍ਰਕਾਸ਼ ਬ੍ਰਹਮ ਦਾ ਹੀ ਦਿਸਦਾ ਹੈ
ਮੁਖ ਕਉ
ਉਸ ਅੰਤਰਜਾਮੀ ਦੇ ਸਬਲ ਸਗਲ ਭਵਨ ਕੀ ਮੂਰਤ ਏਕਾ ਸਾਰਿਆਂ ਭਵਨਾਂ ਦੀ ਕੋਈ ਮੂਰਤ ਵਿਰਾਟ ਰੂਪ ਹੈ ਉਹ ਚਿਹਰੇ ਨੂੰ ਵੇਖ ਕੇ ਜਗਿਆਸੂ ਦੀ ਬਿਰਤੀ ਬਹੁਤ ਮਸਤ ਹੋ ਰਹੀ ਹੈ
ਖੋਜਤ ਫਿਰੋ ਵਿਦੇਸ਼
ਹੇ ਮਹਾਰਾਜ ਵਿਦੇਸ਼ ਦੇਸਾਂ ਪ੍ਰਦੇਸਾਂ ਚ ਉਸ ਨੂੰ ਭਾਲਦੇ ਫਿਰਦੇ ਹੈ ਕੋਈ ਬਣਾ ਚ ਜਾਂਦਾ ਹੈ ਕੋਈ ਪ੍ਰਦੇਸਾਂ ਚ ਭਾਲਦਾ ਹੈ ਕੋਈ ਦੂਜਿਆਂ ਦੇਸਾਂ ਚ ਅੰਗਾਂ ਚ ਭਾਲਦਾ ਹੈ ਯੋਗੀ ਅੰਗਾਂ ਚ ਭਾਲਦੇ ਹਨ ਯਮ ਨੇਮ ਆਸਣ ਪ੍ਰਾਣਾਯਾਮ ਧਾਰਨਾ ਧਿਆਨ ਸਮਾਧ ਆਦਿਕਾਂ ਨਾਲ ਸਰੀਰ ਦੇ ਅੰਗਾਂ ਦੇ ਚ ਵੇਖਦੇ ਹਨ ਪੈਰਾਂ ਚ ਪਤਾਲ ਦੀ ਨਿਆਈ ਧਿਆਨ ਕਰਦੇ ਹੈ ਗੋਡਿਆਂ ਵਿੱਚ ਸਾਧ ਸੰਗਤ ਜੀ ਇਸ ਤਰ੍ਹਾਂ ਮੱਧ ਸਥਾਨ ਵਿੱਚ ਧਰਤੀ ਦੀ ਨਿਆਈ ਮਾਤ ਲੋਕ ਦੀ ਨਿਆਈ ਅਤੇ ਇਸੇ ਪ੍ਰਕਾਰ ਉਤਲੀਆਂ ਅੰਗਾਂ ਵਿੱਚ ਸਾਧ ਸੰਗਤ ਜੀ ਬ੍ਰਹਮ ਲੋਕ ਦੀ ਨਿਆਈ ਇਸ ਪ੍ਰਕਾਰ ਯੋਗੀ ਧਿਆਨ ਕਰਦੇ ਹਨ ਇਉਂ ਦੇਸਾਂ ਪ੍ਰਦੇਸਾਂ ਵਿੱਚ ਭਾਲਦੇ ਫਿਰਦੇ ਹਨ
ਯੋ ਕਤ ਪਾਈ
ਇਹ ਸਖੀ ਦੱਸੋ ਪੀਓ ਪਤੀ ਪਰਮੇਸ਼ਰ ਕਦ ਪਾਈਏ ਕਿਸ ਪ੍ਰਕਾਰ ਪਾਇਆ ਜਾਵੇ
ਹਰਹਾਂ ਜੇ ਮਸਤਕ ਹੋਵੇ ਭਾਗ
ਸਤਿਗੁਰੂ ਜੀ ਕਹਿੰਦੇ ਨੇ ਹੇ ਸਖੀ ਜੇ ਮੱਥੇ ਦੇ ਭਾਗ ਹੋਣ
ਤਾਂ ਦਰਸ ਸਮਾਈਏ
ਤਾਂ ਮਹਾਰਾਜ ਦੇ ਦਰਸ਼ਨ ਕਰਕੇ ਉਹਦੇ ਵਿੱਚ ਹੀ ਲੀਨ ਹੋ ਜੀਦਾ ਜਿਵੇਂ ਸੂਰਜ ਦੇ ਸਾਹਮਣੇ ਦੀਵੇ ਕਰ ਦਈਏ ਦੀਵਿਆਂ ਦੀ ਲੋਭ ਵਿੱਚ ਸੂਰਜ ਦੇ ਲੀਨ ਹੋ ਜਾਂਦੀ ਹੈ ਐਂ ਜਿਹੜਾ ਪਰਤਕ ਚੇਤਨ ਹੈ ਉਸ ਮਹਾਰਾਜ ਅਦਵੈਤਾਨੰਦ ਦੇ ਦਰਸ਼ਨ ਕਰਕੇ ਉਹਦੇ ਵਿੱਚ ਹੀ ਸਮਾ ਜਾਂਦਾ ਲੀਨ ਹੋ ਜਾਈਦਾ ਹੈ।